ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਟੋਡੀ ਮਹਿਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾਂ ਕਾ ਕਿਰਪਾ ਤਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕਾ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸਿੱਖ ਜਗਤ ਨੂੰ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿੱਠੈ ਸਭ ਦੁੱਖ ਜਾਏ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਹੁਣ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਪੰਥ ਨੇ ਭਾਈ ਸਾਹਿਬ ਦੀ ਪਦਵੀ ਨਾਲ ਨਵਾਜਿਆ ਹੈ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ ਆਪ ਜੀ ਨੂੰ ਇਸ ਪਾਵਨ ਪਵਿੱਤਰ ਗੁਰਪੁਰਬ ਦੇ ਦਿਹਾੜੇ 'ਤੇ ਸ਼ਬਦ ਵਿਚਾਰ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਸ਼ਟਮ ਬਲਬੀਰਾ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਅੱਜ ਆਪ ਅੱਠਵੇਂ ਗੁਰਦੇਵ ਜੀ ਦਾ ਆਗਮਨ ਪੁਰਬ ਪ੍ਰੇਮ ਭਾਵਨਾ ਨਾਲ ਮਨਾ ਰਹੇ ਹੋ। ਜੋ ਲੜੀਵਾਰ ਇਸ ਅਸਥਾਨ ਤੇ ਵਿਚਾਰ ਚੱਲਦੀ ਹੈ ਉਹ ਅੰਮ੍ਰਿਤ ਸ਼ਬਦ ਪਿਛਲੇ ਦੋ ਰੋਜ਼ ਤੋਂ ਆਪਾਂ ਵਿਚਾਰ ਦੇ ਆ ਰਹੇ ਹਾਂ। ਅੱਜ ਇਸ ਸ਼ਬਦ ਦੇ ਅਰਥ ਭਾਵ ਵਿਚਕਾਰ ਮੁਕੰਮਲ ਕਰ ਸਕੀਏ ਔਰ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨ ਸਪਰਸ਼ ਕਰਕੇ ਸਤਿਗੁਰੂ ਦੀ ਪਾਵਨ ਪਵਿੱਤਰ ਬਖਸ਼ਿਸ਼ਾਂ ਨੂੰ ਸਿਵਤ ਸਲਾਹ ਦੇ ਰੂਪ ਵਿੱਚ ਵਿਚਾਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਬੈਠੇ ਹੋ ਬਖਸ਼ੋ ਅਸੀਸ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, फिर उच्चारण करो जी सतनाम श्री वाहे गुरु जी। विचार अधीन जो अमृत शब्द है, दो रोज असी इस दी विचार कर रहे सां, हर बिसरत सदा खुवारी, तां को धोखा कहां व्यापै जां को ओट तुहारी। सिर्फ पिछली लड़ी नू अज दी संपन्नता तक जोड़ सका, परिपूर्ण परमेश्वर दी याद जिथे विसर जाएगी उथे केवल इंसान दे कोल खुवारी ही रह जांदी है। ओ बेपत हुंदा है, बेइज्जत हुंदा है। हर बिसरत सदा खुवारी, तां को धोखा कहां व्यापै जां को ओट तुहारी। जिसने वाहगुरु जी दे चरणा दा ओट आसरा ले लिया, ओनू कदी वकार धोखा नहीं दे सकते, छल नहीं सकते। ते जिसनू परमात्मा दी याद विसर जाए ओदे कोल केवल खुवारी ही रह जांदी है। इस तो अगे मन लो के परमात्मा नू भुला के इंसान दे कोल जिंदगी दे दिन भी लंबेरे खोन, कहन तो मुराद उस कोल आरबला उम्र भी बहुत लम्मी होवे, उस कोल राज भाग धन दौलत दी भी बहुतात होवे। पर हजूर कहिंदे जिसनू परमात्मा दी याद भुल गई ओदी उम्र इस तरह बतीत हुंदी है कि जिमें लंबेरी उम्र वाला सप अपने दिन बतीत करदा है। असी ये कल विचार चुके हां कि हर बिसरत सदा खुवारी, तां को धोखा कहां व्यापै जां को ओट तुहारी। बिन सिमरन जो जीवन बलना, परमात्मा दे सिमरन तो बिना जिंदगी दे दिन उम्र दे दिन बतीत करना इस तरह ने सर्प जैसे अरजारी, जिमें एक जहरीला सप अपनी जिंदगी बतीत करता है। भावे सप की उम्र बहुत लंबेरी उसकी, पर वह सारी जिंदगी जहर की अग विच ही सड़ी जाता है। बिन सिमरन जो जीवन बलना, सर्प जैसे अरजारी, ते नाल बचन नव खंडन को राज कमावे। जेकर सारी धरती का भी राज कोई लै रहे, सारे संसार का बादशाह बन जाए, उस अंदरों परमात्मा की याद विसर जाए, ते हजूर कहने इतना वड्डा राजा भी संसार तो कूच करदा ते जिंदगी दी बाजी हार जांदा है। नव खंडन को राज कमावे, अंत चलै गो खारी। मैं सिर्फ इत्थे एक बेनती करनी चाहांगा, इस शब्द दी कल दी लड़ी नू अगे तोर ले। एक गल याद रखो कि पैसे नाल साधन ते सहूलतां पैदा हो सकदियां ने, पैसे दे नाल अंदर दा सुख नहीं मिल सकता। बार मुखी मायावी जड़े पदार्थ ने, इन्हां विच्चों चमड़ी नू सहूलत देन वास्ते तां बहुत कुछ मिल सकदा है, पर पीस ऑफ माइंड, साडी आत्मा दा सुकून केवल बाहर दे पदार्थां ते राज भाग विच नहीं। गुरु ग्रंथ साहिब विच गुरु अर्जुन देव जी दे एक बचन है, जैतसरी की वार दी पौड़ी है, ते सतगुरु ने उस पौड़ी विच दुनियावी एक एक सुख दा जिक्र कीता, जिस दी लालसा आदि काल तो मनुख दे अंदर है। उहदे विच हजूर ने घर दा केड़ा सुख है जिहदा जिक्र नहीं कीता। पौड़ी दास पढ़ देंदा है, पर इन्ना कुछ प्राप्त करके भी आखिर उहदा रिजल्ट की, अंतले समय प्राप्ति की है। वह अमृत पौड़ी है कि सुंदर सेज अनेक सुख रस भोगण पूरे। मैं बेनती कर रहा, नव खंडन को राज कमावै अंत चलै गो खारी। सारी धरती का राज लैके भी बंदा जुआरियां की तरह हार गया। हजूर कह रहे ने कि सुंदर सेज, उहदे घर दी सेज अत दी होसीन सुंदर होवे, अनेक सुख दर ते अनेकां प्रकार दे सुख उहदे घर विच होण। सुंदर सेज अनेक सुख रस भोगण पूरे, हर तरह दा रस उह अपने घर दे विच माणदा होवे। सुंदर सेज अनेक सुख रस भोगण पूरे, ग्रह सोयन उहदे घर दे विच सोना भी लगा होवे, चंदन सुगंध चंदन दी महक होवे, ਉਸ ਘਰ ਅੰਦਰ ਅਸਵਾਰੀਆਂ ਵੀ ਬਹੁਤ ਕੀਮਤੀ ਹੋਣ, ਸੁੰਦਰ ਸੇਜ, ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਜੋ ਕੁਝ ਉਹਦੇ ਮਨ ਚ ਆਵੇ ਉਹ ਸੁੱਖ ਉਹ ਮਾਣੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ, ਦੁਨੀਆਂ ਦੀ ਨਜ਼ਰ ਵਿੱਚ ਉਹ ਬਹੁਤ ਸਵਰਗ ਭੋਗ ਰਿਹਾ, ਪਰ ਪਰਮਾਰਥ ਦੇ ਨਜ਼ਰੀਏ ਚ, ਗੁਰੂ ਦੀ ਨਜ਼ਰ ਚ, ਬੰਦਗੀ ਵਾਲੇ ਪਾਸੇ ਜੇ ਦੇਖੀਏ ਤੇ ਮਹਾਰਾਜ ਕਹਿੰਦੇ ਨੇ ਚੇਤੇ ਰੱਖੋ, ਕਿਛ ਨਾਹੇ ਵਸੂਰੇ ਸੋ ਪ੍ਰਭ ਚੇਤਨਾ ਆਵੀ ਬਿਸ਼ਟਾ ਕੇ ਕੀਰੇ। ਉਹ ਤਾਂ ਕੇਵਲ ਇੱਕ ਗੰਦਗੀ ਦਾ ਕੀੜਾ ਹੈ। ਸਤਿਗੁਰੂ ਕਹਿੰਦੇ ਨੇ ਬਿਨ ਕਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਸਿਰਫ ਇੱਕ ਬੇਨਤੀ ਹੈ ਭਾਈ ਕਿ ਸੱਪ ਵਰਗੀ ਜ਼ਿੰਦਗੀ ਹੈ ਜਿਹਨੂੰ ਸਾਈਂ ਭੁੱਲ ਗਿਆ। ਅਗਲੀਆਂ ਤੁਕਾਂ ਜੋ ਅੱਜ ਗੁਰਮੁਖਾਂ ਅੰਤਲੇ ਅੰਮ੍ਰਿਤ ਬਚਨ ਪੜ੍ਹੇ, ਗੁਣ ਨਿਧਾਨ, ਗੁਣ ਤਿੰਨ ਹੀ ਗਾਏ, ਨਿਧਾਨ ਦਾ ਅਰਥ ਹੈ ਖਜ਼ਾਨਾ, ਗੁਣਾਂ ਦਾ ਖਜ਼ਾਨਾ ਪਰਿਪੂਰਨ ਪਰਮਾਤਮਾ, ਉਸ ਦੇ ਗੁਣ ਹਰ ਕੋਈ ਨਹੀਂ ਗਾ ਸਕਦਾ। ਉਸ ਪਰਮਾਤਮਾ ਦੇ ਗੁਣ ਵੀ ਉਹੀ ਗਾਉਂਦੇ ਨੇ ਜਿਨ੍ਹਾਂ ਉੱਪਰ ਮੇਰੇ ਵਾਹਿਗੁਰੂ ਜੀ ਦੀ ਆਪਣੀ ਕਿਰਪਾ ਹੋਵੇ। ਜਦੋਂ ਕੋਈ ਉਹਦਾ ਗੁਣ ਗਾਉਣ ਲੱਗ ਪਵੇ ਉਹਦੇ ਨਾਲ ਮਿਲਦਾ ਕੀ ਹੈ? ਗੁਣ ਨਿਧਾਨ, ਗੁਣ ਤਿੰਨ ਹੀ ਗਾਏ, ਉਹਨਾਂ ਨੇ ਹੀ ਉਸ ਦੇ ਗੁਣ ਗਾਏ। ਜਾਂ ਕੋ ਕਿਰਪਾ ਧਾਰੀ, ਜਿਸ ਉੱਪਰ ਪਰਮਾਤਮਾ ਦੀ ਆਪਣੀ ਨਜ਼ਰ ਹੋ ਗਈ ਉਹੀ ਉਹਦੇ ਗੁਣ ਗਾਉਂਦੇ। ਇੱਕ ਇੱਥੇ ਮੈਂ ਬੇਨਤੀ ਕਰਦਾ ਜਾਵਾਂ ਸੰਖੇਪ ਜੀ, ਚੇਤੇ ਰੱਖੋ, ਪਰਮਾਤਮਾ ਦੀ ਸਿਫਤ ਜਿੰਨੀ ਕੋਈ ਭਾਵਨਾ ਨਾਲ ਕਰੇਗਾ, ਸਿਰਫ ਇੱਕ ਅਰਜ਼ ਕਰਾਂਗਾ ਕਿ ਇਹ ਸਿਫਤ ਕਰਨ ਨਾਲ ਇਹ ਗੁਣ ਗਾਉਣ ਦਾ ਫਾਇਦਾ ਕੀ ਹੋਵੇਗਾ? ਕਈ ਵਾਰੀ ਸਾਡੇ ਮਨ 'ਚ ਆਉਂਦਾ ਕਿ ਜੋ ਕੁਝ ਗਾਇਆ ਜਾ ਰਿਹਾ ਇਹਦਾ ਕੋਈ ਲਾਭ ਹੈ, ਜੋ ਅਸੀਂ ਜ਼ਬਾਨ ਤੋਂ ਵਡਿਆਈਆਂ ਕਰਨੇ ਆ ਇਹਦਾ ਕੋਈ ਫਾਇਦਾ ਹੈ? ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ, ਉਸ ਨਾਲ ਇਹ ਗੱਲ ਥੋੜ੍ਹੀ ਜਿਹੀ ਸਪਸ਼ਟ ਕਰ ਸਕਾਂਗਾ। ਦੇਖੋ, ਜਦੋਂ ਵੀ ਕੋਈ ਚੀਜ਼ ਟੁੱਟ ਜਾਏ ਤੇ ਉਸ ਟੁੱਟੀ ਕੋਈ ਚੀਜ਼ ਨੂੰ ਆਪਾਂ ਜੋੜਨ ਦਾ ਯਤਨ ਕਰਨੇ, ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਲੋਹੇ ਦੀ ਕੋਈ ਚੀਜ਼ ਆਪਣੇ ਘਰ 'ਚ ਵਰਤਦਾ ਹੋਵੇ, ਮੰਨ ਲਓ ਕਿ ਲੋਹੇ ਦਾ ਕੋਈ ਬਰਤਨ ਘਰ ਵਰਤ ਰਿਹਾ ਤੇ ਉਸ ਬਰਤਨ ਵਿੱਚ ਤੇੜ ਆ ਗਈ, ਉਹ ਟੁੱਟ ਗਿਆ, ਹੁਣ ਉਸ ਟੁੱਟੇ ਹੋਏ ਬਰਤਨ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਲਈ ਜੋੜਿਆ ਕਿਵੇਂ ਜਾਏ? ਦੂਸਰੀ ਬੇਨਤੀ ਕਿ ਕਿਸੇ ਦੇ ਘਰ ਅੰਦਰ ਸੋਨੇ ਦੇ ਗਹਿਣੇ ਨੇ ਜਾਂ ਸੋਨੇ ਦੇ ਬਰਤਨ ਨੇ, ਮੰਨ ਲਓ ਕਿ ਸੋਨੇ ਦੇ ਬਰਤਨ ਵਿੱਚ ਤੇੜ ਆ ਜਾਏ ਤੇ ਉਹਨੂੰ ਘਰੋਂ ਕੋਈ ਨਹੀਂ ਸੁੱਟਦਾ। ਸੋਨੇ ਦਾ ਬਰਤਨ ਭਾਵੇਂ ਟੁੱਟ ਵੀ ਜਾਏ ਤਾਂ ਵੀ ਲੋਕ ਕਦੀ ਕੂੜੇ 'ਚ ਨਹੀਂ ਸੁੱਟਦੇ, ਕਿਉਂਕਿ ਯਤਨ ਕਰਦੇ ਨੇ ਇਹ ਟੁੱਟਿਆ ਹੋਇਆ ਦੁਬਾਰਾ ਜੁੜ ਜਾਏ। ਤੀਸਰੀ ਬੇਨਤੀ ਕਰਾਂ ਕਿ ਕਾਂਸੀ ਕਹਿਣ ਦੇ ਭਾਂਡੇ ਅਸੀਂ ਵਰਤਨੇ, ਜੇ ਉਹ ਟੁੱਟ ਜਾਏ ਉਹਦੇ ਵਿੱਚ ਤੇੜ ਆਏ ਤੇ ਕਿਵੇਂ ਜੁੜ ਸਕਦਾ ਹੈ? ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜੇ ਲੋਹਾ ਟੁੱਟ ਜਾਏ, ਸੋਨਾ ਟੁੱਟ ਜਾਏ, ਕਾਂਸੀ ਦਾ ਬਰਤਨ ਟੁੱਟ ਜਾਏ, ਇਹ ਤਿੰਨੇ ਜੁੜ ਸਕਦੇ ਨੇ ਸਿਰਫ ਇੱਕ ਤਰੀਕਾ ਕਿ ਅੱਗ ਉੱਤੇ ਤਪਾ ਕੇ ਇਹਨਾਂ ਨੂੰ ਜੋੜਿਆ ਜਾ ਸਕਦਾ। ਲੋਹਾ ਅੱਗ ਨਾਲ ਦੁਬਾਰਾ ਜੁੜੇਗਾ, ਸੋਨਾ ਅੱਗ ਵਿੱਚ ਦੁਬਾਰਾ ਫਿਰ ਜੁੜ ਜਾਏਗਾ, ਕਾਂਸੀ ਦਾ ਬਰਤਨ ਫਿਰ ਦੁਬਾਰਾ ਜੁੜ ਜਾਏਗਾ। ਹਜ਼ੂਰ ਕਹਿੰਦੇ ਨੇ ਜਿਵੇਂ ਸੋਨਾ ਕਾਂਸੀ ਦਾ ਬਰਤਨ ਤੇ ਲੋਹਾ ਟੁੱਟੇ ਹੋਏ ਅੱਗ ਨਾਲ ਦੁਬਾਰਾ ਜੁੜ ਜਾਂਦੇ ਨੇ, ਇਸੇ ਤਰ੍ਹਾਂ ਜਿਹੜਾ ਬੰਦਾ ਪਰਮਾਤਮਾ ਦੀ ਸਿਫਤ ਕਰਦਾ ਹੈ ਉਹ ਕਰੋੜਾਂ ਜਨਮਾਂ ਦਾ ਟੁੱਟਾ ਹੋਇਆ ਉਹਨੂੰ ਗਾਉਣ ਦੇ ਨਾਲ ਦੁਬਾਰਾ ਫਿਰ ਜੁੜ ਜਾਂਦਾ ਹੈ। ਸਿਫਤ ਟੁੱਟਿਆਂ ਨੂੰ ਜੋੜਦੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਹਜ਼ੂਰ ਨੇ ਫੁਰਮਾਇਆ, ਕਹਿਆਂ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਇਸ ਅੰਮ੍ਰਿਤ ਬਚਨ ਦੇ ਅਖੀਰ ਵਿੱਚ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜਿਹੜਾ ਸਿਫਤਾਂ ਕਰਦਾ ਉਹਦੀ ਗੰਢ ਪਰਮਾਤਮਾ ਨਾਲ ਪੈ ਜਾਂਦੀ, ਗੰਢ ਦਾ ਅਰਥ ਜੁੜ ਜਾਂਦਾ। ਹਜ਼ੂਰ ਕਹਿੰਦੇ ਨੇ ਜਦੋਂ ਕਿ ਉਸ ਨੂੰ ਗਾਏਗਾ, ਗਾਉਣ ਵਾਲੇ ਨੂੰ ਸੁੱਖ ਮਿਲੇਗਾ। ਗੁਣ ਨਿਧਾਨ, ਗੁਣ ਤਿੰਨ ਹੀ ਗਾਏ, ਜਾਂ ਕਹੋ ਕਿਰਪਾ ਧਾਰੀ ਸੋ ਸੁਖੀਆਂ, ਉਹ ਅੱਤ ਦਾ ਸੁਖੀ ਹੈ। ਅਸੀਂ ਜਪਜੀ ਸਾਹਿਬ ਚ ਇੱਕ ਬਚਨ ਪੜ੍ਹਨੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਹ ਇਨਸਾਨ ਤੂੰ ਅੰਤਰ ਆਤਮੇ ਤੋਂ ਪਰਮਾਤਮਾ ਨੂੰ ਗਾ, ਕਿਉਂਕਿ ਸਾਰੀ ਬਾਣੀ ਜਿਹੜੀ ਹੈ ਵਾਰਤਕ ਸ਼ਬਦ ਨਹੀਂ, ਸਾਰੀ ਬਾਣੀ ਜਿਹੜੀ ਉਹ ਕਾਵਕ ਰੂਪ ਵਿੱਚ ਆਈ ਹੈ, ਸਾਰੀ ਬਾਣੀ ਗਾਈ ਗਈ ਹੈ, ਛੰਦਾਬੰਦੀ ਵਿੱਚ ਹੈ ਅੰਮ੍ਰਿਤ ਬਾਣੀ। ਹਜ਼ੂਰ ਨੇ ਆਪ ਗਾਇਆ, ਸਤਿਗੁਰੂ ਕਹਿੰਦੇ ਨੇ ਤੂੰ ਉਸ ਪਰਮਾਤਮਾ ਨੂੰ ਗਾ, ਜੇ ਗਾ ਨਹੀਂ ਸਕਦਾ ਤੇ ਭਾਵਨਾ ਨਾਲ ਸੁਣ, ਤੇ ਸੁਣ ਤੋਂ ਬਾਅਦ ਆਪਣੇ ਅੰਤਰ ਆਤਮੇ ਪ੍ਰੇਮ ਕਰ। ਤੇ ਮਹਾਰਾਜ ਇਸ ਗਾਉਣ ਦਾ ਸੁਣਨ ਦਾ ਫਲ ਕੀ? ਕਹਿਣ ਲੱਗੇ ਇਹਦਾ ਫਲ ਇਹ ਮਿਲੇਗਾ ਕਿ ਪਰਮਾਤਮਾ ਤੇਰੇ ਦੁੱਖਾਂ ਨੂੰ ਖੋਹ ਲਏਗਾ ਤੇ ਤੇਰੇ ਅੰਦਰ ਸੁੱਖਾਂ ਦਾ ਨਿਵਾਸ ਕਰ ਦੇਵੇਗਾ ਜਿਹੜਾ ਗਾਏਗਾ। ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਪਾਓ। ਪਿਆਰਿਓ ਰੋਜ਼ ਤੁਕਾਂ ਪੜ੍ਹਦੇ, ਫਰਕ ਇੰਨਾ। ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ, ਕਈ ਵੇ ਅਸੀਂ ਕਈ ਸ਼ਬਦ ਰੋਜ਼ਾਨਾ ਪੜ੍ਹੀ ਜਾਂਦੇ ਹਾਂ ਪਰ ਤਵੱਜੋ ਨਹੀਂ ਦਿੰਦੇ ਇਹਦੇ ਵਿੱਚ ਮਾਲਕ ਨੇ ਕਿਹਾ ਕੀ ਹੈ। ਮੈਂ ਇੱਕ ਉਦਾਹਰਨ ਦੇਣਾ ਹੁੰਦਾ ਕਿ ਮੰਨ ਲਓ ਕੋਈ ਆਦਮੀ ਸੜਕ ਤੇ ਤੁਰਿਆ ਆ ਰਿਹਾ, ਰਸਤੇ ਵਿੱਚ ਨਦੀ ਦਰਿਆ ਜਾਂ ਨਹਿਰ ਪੈਂਦੀ ਹੈ ਤੇ ਉਹ ਨਦੀ ਦਾ ਦਰਿਆ ਜਾਂ ਨਹਿਰ ਦਾ ਪੁਲ ਤੁਰ ਕੇ ਪਾਰ ਕਰਦਾ ਤੇ ਜਦੋਂ ਉਹ ਪਾਰ ਕਰ ਜਾਏ ਤੇ ਥੋੜੀ ਦੂਰ ਉਹਦੇ ਤੋਂ ਕੋਈ ਆਦਮੀ ਪੁੱਛੇ ਕਿ ਤੂੰ ਭਾਈ ਉਸ ਨਹਿਰ ਤੋਂ ਚੱਲ ਕੇ ਆਇਆ, ਨਹਿਰ ਵਿੱਚ ਪਾਣੀ ਸੀ ਨਦੀ ਵਿੱਚ ਪਾਣੀ ਸੀ? ਉਹ ਇੱਕੋ ਗੱਲ ਕਹਿੰਦਾ, ਮੈਂ ਨਦੀ ਉੱਪਰੋਂ ਆਇਆ ਤੇ ਜ਼ਰੂਰ ਹਾਂ ਪਰ ਸੱਚ ਇਵੇਂ ਮੈਂ ਧਿਆਨ ਨਹੀਂ ਦਿੱਤਾ ਉਹਦੇ ਵਿੱਚ ਪਾਣੀ ਖਾਏ ਸੀ ਕਿ ਨਹੀਂ। ਹੁਣ ਬੰਦਾ ਚੱਲ ਕੇ ਆ ਗਿਆ, ਇਹ ਨਹੀਂ ਕਿ ਉਹ ਤੁਰਿਆ ਨਹੀਂ, ਨਦੀ ਦੇ ਪੁਲ ਤੇ ਉਹ ਤੁਰ ਕੇ ਆਇਆ ਪਰ ਉਹਨੇ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ ਵਿੱਚ ਪਾਣੀ ਹੈ ਕਿ ਨਹੀਂ। ਮੈਂ ਕਈ ਵਾਰੀ ਸੋਚਣਾ ਆਪਾਂ ਇੰਨੇ ਇੰਨੇ ਸ਼ਬਦ ਜ਼ਬਾਨੀ ਪੜ੍ਹ ਜਾਂਦੇ ਹਾਂ, ਕਦੀ ਧਿਆਨ ਵੀ ਨਹੀਂ ਦਿੰਦੇ ਇਹਦੇ ਸ਼ਬਦ ਦੇ ਵਿੱਚ ਬਖਸ਼ਿਸ਼ ਕੀ ਵਰਦੀ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਗਾਵੀਐ ਸੁਣੀਐ ਮਨ ਰੱਖੀਐ ਪਾਓ ਤੇ ਇਹਦਾ ਫਲ ਇਹ ਮਿਲੇਗਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਿਹੜਾ ਅੰਮ੍ਰਿਤ ਬਾਣੀ ਨੂੰ ਗਾਏਗਾ ਉਹਦੇ ਦੁੱਖ ਕੱਟੇ ਜਾਣਗੇ, ਉਹਨੂੰ ਹਿਰਦੇ ਦਾ ਸੁੱਖ ਮਿਲੇਗਾ। ਆਨੰਦ ਸਾਹਿਬ ਵਿੱਚ ਵੀ ਅਸੀਂ ਇਹ ਬਚਨ ਪੜ੍ਹਨੇ, ਹਜ਼ੂਰ ਨੇ ਫਰਮਾਇਆ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ। ਉਹ ਆਤਮਕ ਤੌਰ ਤੇ ਪੂਰਨ ਤੌਰ ਤੇ ਸੁਖੀ ਹੈ। ਧਨ ਉਸ ਜਨਮਾ, ਉਹਦਾ ਮਨੁੱਖਾ ਜਨਮ ਵੀ ਧੰਤਾ ਯੋਗ, ਉਹਦਾ ਆਉਣਾ ਵੀ ਪ੍ਰਵਾਨ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਹਾਰੀ। ਧਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਇਹੋ ਜਿਹੇ ਪਰਮਾਤਮਾ ਨੂੰ ਗਾਉਣ ਵਾਲੇ ਤੋਂ ਮੈਂ ਕੁਰਬਾਨ ਜਾਂਦਾ। ਮੈਂ ਤਾਂ ਥੋੜੇ ਜਿਹੇ ਸਰਲ ਅੱਜ ਅਰਥ ਕੀਤੇ ਨੇ। ਅੱਜ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਹਜ਼ੂਰ ਦਾ ਆਗਮਨ ਪੁਰਬ ਹੈ। ਆਪ ਸੰਗਤਾਂ ਬੜੀ ਭਾਵਨਾ ਨਾਲ ਸੜਕਾਂ ਦੇ ਕਿਨਾਰਿਆਂ ਤੇ ਖਲੋ ਕੇ, ਚੌਂਕ ਚੁਰਸਤੇ ਵਿੱਚ ਖਲੋ ਕੇ, ਗੁਰੂ ਘਰਾਂ ਦੇ ਅੰਦਰ ਆਪਣੀ ਆਪਣੀ ਸ਼ਰਧਾ ਅਕੀਦਤ ਦੇ ਨਾਲ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਭਾਈ ਸਾਹਿਬ ਹੁਣੀ ਕੀਰਤਨ ਕਰ ਰਹੇ ਸਨ ਤੇ ਉਹਨਾਂ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਆਸਾ ਕੀ ਵਾਰ ਵਿੱਚ ਇੱਕ ਸ਼ਬਦ ਗਾਇਨ ਕੀਤਾ, ਕਿਉਂਕਿ ਇਸ ਕਰਕੇ ਅੱਜ ਪੁਰਬ ਹੈ ਤੇ ਅਸੀਂ ਵਿਚਾਰ ਥੋੜੇ ਜਿਹੇ ਸ਼ਬਦਾਂ ਵਿੱਚ ਹੀ ਸੰਕੋਚ ਕੇ ਸੰਪੰਨਤਾ ਕੀਤੀ। ਉਹ ਸ਼ਬਦ ਪੜ੍ਹ ਰਹੇ ਸਨ ਕਿ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਬੜੇ ਸਰਲ ਜਿਹੇ ਇਹਦੇ ਅਰਥ ਨੇ। ਉਹ ਜ਼ਮੀਨ ਦਾ ਟੁਕੜਾ ਹਰਿਆਵਲਾ ਹੋ ਗਿਆ ਜਿੱਥੇ ਮੇਰੇ ਸਤਿਗੁਰੂ ਜੀ ਆਪ ਆ ਕੇ ਬੈਠ ਗਏ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਛੇ ਜੰਤ ਪਏ ਹਰਿਆਵਲੇ, ਮੈਂ ਤਾਂ ਅਰਜ਼ ਕਰਨੀ ਹੈ ਕਿਉਂਕਿ ਹਰ ਇੱਕ ਕੀਰਤਨੀਆ ਹਰ ਇੱਕ ਭਾਵਨਾ ਵਾਲਾ ਜਦੋਂ ਬੰਗਲਾ ਸਾਹਿਬ ਆਪਣਾ ਮੱਥਾ ਟੇਕਦਾ ਹੈ ਤੇ ਇਹਦੀ ਜ਼ਬਾਨ ਤੋਂ ਇਹ ਸ਼ਬਦ ਆਪਣੇ ਆਪ ਨਿਕਲਦਾ ਕਿ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸਿਰ ਮੈਂ ਬਾਣੀ ਚੋਂ ਅੱਜ ਡਿੱਠੇ ਕਿ ਜਿੰਨੇ ਗੁਰੂ ਨੂੰ ਦੇਖ ਲਿਆ ਉਹਦੇ ਦੁੱਖ ਕੱਟੇ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰਾਂਗੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ ਜੋ ਅੰਮ੍ਰਿਤ ਬੋਲ ਦਰਜ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਫਰਮਾਇਆ ਕਿ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਛੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਇਸ ਤੋਂ ਅੱਗੇ ਬਚਨ ਨੇ, ਉਹ ਜੰਤ ਵੀ ਹਰਿਆਵਲੇ ਹੋ ਗਏ। ਧਨ ਧਨ ਪਿਤਾ ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਸ਼ਬਦ ਵਰਤਿਆ ਪਿਤਾ ਧੰਤਾ ਯੋਗ, ਅੱਜ ਕਹੋ ਉਸ ਕੁੱਲ ਨੂੰ ਧੰਤਾ ਜੋ ਕਹੋ, ਉਸ ਜਨਮ ਦੇਣ ਵਾਲੀ ਜਨਨੀ ਨੂੰ ਧੰਤਾ ਜੋ ਕਹੋ ਜਿਸ ਜਨਨੀ ਦੀ ਕੁੱਖ ਵਿੱਚੋਂ ਗੁਰੂ ਨੂੰ ਜਨਮ ਦਿੱਤਾ ਗਿਆ। ਧੰਨ ਧੰਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਅਗਲੀ ਬੇਨਤੀ, ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ। ਮੈਂ ਸਿਰਫ ਇੱਕ ਤੁਕ ਲਈਏ, ਜਿਨੀ ਡਿੱਠਾ ਸੇ ਜੰਤ ਪਏ ਖਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਥੋੜੀ ਜਿਹੀ ਇਹਦੀ ਵਿਆਖਿਆ ਕਰ ਸਕਾਂ, ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆ ਜਿਸਨੇ ਨਾਮ ਨੂੰ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ। ਇੱਥੇ ਇੱਕ ਬੇਨਤੀ ਹੈ, ਉਹ ਧਰਤੀ ਕਿਹੜੀ ਹੈ ਜਿਸ ਧਰਤੀ ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਆਮਦ ਹੋਈ? ਉਹ ਧਰਤੀ ਆਨੰਦਪੁਰ ਸਾਹਿਬ ਦੇ ਨਜ਼ਦੀਕ, ਆਨੰਦਪੁਰ ਸਾਹਿਬ ਵਸਣ ਤੋਂ ਪਹਿਲਾਂ ਉਸ ਧਰਤੀ ਉੱਤੇ ਆਦਿ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ। ਉਹ ਧਰਤੀ ਹੈ ਕੀਰਤਪੁਰ ਸਾਹਿਬ ਦੀ। ਜਦੋਂ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਉਸ ਦਿਨ ਇਸ ਧਰਤੀ ਦਾ ਨਾਮ ਕੀਰਤਪੁਰ ਨਹੀਂ, ਆਪ ਜੀ ਨੂੰ ਗਿਆਤ ਹੋਵੇ, ਉਸੇ ਧਰਤੀ ਤੇ ਪੀਰ ਬੁੱਢਣ ਸ਼ਾਹ ਬੈਠਾ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਤੇ ਛੇਵੇਂ ਗੁਰਦੇਵ ਤੱਕ ਪੀਰ ਬੁੱਢਣ ਸ਼ਾਹ ਹਜ਼ੂਰ ਦੇ ਦੀਦਾਰ ਦੀ ਤਲਬ ਵਿੱਚ ਸਤਿਗੁਰੂ ਦੇ ਤਲਬ ਦੇ ਅੰਦਰ ਉਸ ਧਰਤੀ ਤੇ ਬੈਠਾ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਸਾਹਿਬ ਨੂੰ ਕਹਿ ਕੇ ਨਗਰ ਵਸਾਇਆ। ਕੀਰਤਪੁਰ ਸਾਹਿਬ ਦੀ ਉਹ ਧਰਤੀ ਹੈ। ਸਨਮਾਨਯੋਗ ਪਿਤਾ ਕੌਣ ਨੇ? ਅਸੀਂ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਚੋਂ ਪੜ੍ਹਦੇ ਹਾਂ, ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਸਨਮਾਨਯੋਗ ਧੰਨ ਧੰਨ ਪਿਤਾ ਨੇ, ਸਤਵੇਂ ਗੁਰਦੇਵ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ। ਜਨਨੀ ਕੌਣ ਹੈ? ਸਨਮਾਨਯੋਗ ਜਨਨੀ ਨੇ। ਥੋੜਾ ਜਿਹਾ ਇਤਿਹਾਸਕਾਰਾਂ ਨੇ ਨਾਮ ਅੰਤਰ ਦਿੱਤਾ ਹੈ, ਸਨਮਾਨਯੋਗ ਮਾਤਾ ਕ੍ਰਿਸ਼ਨ ਕੌਰ ਜੀ, ਕਈਆਂ ਨੇ ਸੁਲੱਖਣੀ ਸ਼ਬਦ ਲਿਖਿਆ, ਪਰ ਜੋ ਪ੍ਰਚਲਿਤ ਹੈ ਪਿਤਾ ਧੰਨ ਗੁਰੂ ਹਰ ਰਾਏ ਸਾਹਿਬ ਜੀ, ਮਾਤਾ ਕ੍ਰਿਸ਼ਨ ਕੌਰ ਜੀ, ਕੁੱਲ ਧੰਨ ਗੁਰੂ ਰਾਮਦਾਸ ਜੀ ਦੀ ਆਪਣੀ ਅੰਸ਼ ਬੰਸ਼। ਤੇ ਮੈਂ ਬੇਨਤੀ ਕਰਾਂ, ਕਿਹੜਾ ਗੁਰੂ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਦ੍ਰਿਸ਼ਟੀ ਇੰਨੀ ਕੁ ਬਖੇਰੀ, ਜਿਨ੍ਹੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ, ਉਹਦਾ ਜਨਮ ਮਰਨ ਹੀ ਕੱਟਿਆ ਗਿਆ। ਆਓ ਮੈਂ ਕੋਈ ਸ਼ਬਦ ਜਜ਼ਬੇ 'ਚ ਆ ਕੇ, ਕੇਵਲ ਨਹੀਂ, ਮੇਰੀ ਇੱਕ ਬੇਨਤੀ ਹੈ। ਇਹ ਪਵਿੱਤਰ ਬਚਨ ਬੰਗਲਾ ਸਾਹਿਬ ਰੋਜ਼ ਪੜ੍ਹੇ ਜਾਂਦੇ ਨੇ ਕਿ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇਹ ਅੰਮ੍ਰਿਤ ਬਚਨ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਨਾਂ ਦੇ। ਅਸੀਂ ਜਦੋਂ ਭਗਉਤੀ ਕੀ ਵਾਰ ਪੜ੍ਹਦੇ ਹਾਂ ਤੇ ਰੋਜ਼ਾਨਾ ਅਰਦਾਸ ਦੀ ਇਹ ਪਹਿਲੀ ਪੌੜੀ ਅਸੀਂ ਪੜ੍ਹਦੇ ਹਾਂ। ਮੈਂ ਬੇਨਤੀ ਕਰਨੀ ਹੈ, ਇਹ ਸ਼ਬਦ ਕਿਸ ਰੂਪ ਵਿੱਚ ਆਉਂਦਾ ਹੈ? ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਵਿੱਤਰ ਪੌੜੀ ਦੇ ਅੰਦਰ ਆ ਚਾਰ ਕੁ ਸ਼ਬਦ ਵਰਦੇ, ਇੱਕ ਧਿਆਉਣਾ, ਦੂਜੀ ਸਹਾਇਤਾ, ਤੀਸਰਾ ਸਿਮਰਨਾ, ਤੇ ਫਿਰ ਧਿਆਈ ਹੈ ਤੇ ਡਿੱਠੇ, ਤੇ ਨਾਲ ਸ਼ਬਦ ਵਰਦੇ ਨੇ ਸਿਮਰੇ। ਅਸੀਂ ਜਦੋਂ ਪੌੜੀ ਪੜ੍ਹਦੇ ਹਾਂ ਤੇ ਪੌੜੀ ਵਿੱਚ ਇਹ ਹੈ ਕਿ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਇਹ ਗੱਲ ਚੇਤੇ ਰੱਖਿਓ ਕਿ ਇਹ ਪੌੜੀ ਸਹਾਇ ਤੋਂ ਸ਼ੁਰੂ ਹੁੰਦੀ ਏ ਤੇ ਸਹਾਇ ਤੇ ਸੰਪਨ ਹੁੰਦੀ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਦੇਖੋ ਆਰੰਭਤਾ ਕਰਦੇ ਨੇ ਕਿ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਧਿਆਏ ਧਿਆਉਣਾ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਗੁਰੂ ਨਾਨਕ ਸਾਹਿਬ ਧਿਆਏ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਲਈ ਸ਼ਬਦ ਵਰਤਿਆ ਸਹਾਇਤਾ ਮੰਗੀ ਗਈ ਸਹਾਇ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਧਿਆਏ ਤੋਂ ਬਾਅਦ ਸਹਾਇ, ਤੇ ਫਿਰ ਸਤਿਗੁਰੂ ਸ਼ਬਦ ਵਰਤਦੇ ਨੇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਧਿਆਏ ਸਹਾਏ ਤੇ ਤੀਸਰਾ ਲਫ਼ਜ਼ ਮਹਾਰਾਜ ਜੀ ਨੇ ਵਰਤਿਆ ਸਿਮਰੋ। ਮੈਂ ਸਿਮਰਨਾ ਹਾਂ ਧੰਨ ਗੁਰੂ ਅਰਜੁਨ ਦੇਵ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਨੂੰ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਤੇ ਜਦੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਉਂਦਾ ਹੈ, ਦੇਖੋ ਗੁਰੂ ਨਾਨਕ ਸਾਹਿਬ ਲਈ ਸ਼ਬਦ ਧਿਆਏ ਹੈ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਉਹਨਾਂ ਲਈ ਲਫ਼ਜ਼ ਸਹਾਇਕ ਹੈ। ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਸੱਤਵੇਂ ਗੁਰਦੇਵ ਗੁਰੂ ਹਰਿਰਾਇ ਸਾਹਿਬ ਉਹਨਾਂ ਲਈ ਸ਼ਬਦ ਗੁਰਦੇਵ ਨੇ ਵਰਤਿਆ ਹੈ ਕਿ ਸਿਮਰੋ। ਤੇ ਇੱਥੇ ਜਦੋਂ ਬਾਲਾ ਪ੍ਰੀਤਮ ਦਾ ਜ਼ਿਕਰ ਆਇਆ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਦੋ ਸ਼ਬਦਾਂ ਦੀ ਵਰਤੋਂ ਕੀਤੀ, ਸਿੱਖਾਂ ਨੂੰ ਸਮਝਾਇਆ, ਸਿੱਖੋ ਕਿ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਉਂਦਾ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਏਗਾ ਤੇ ਜਿਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ ਲਏ ਉਹਦਾ ਫਲ ਕੀ ਮਿਲੇਗਾ। ਪਹਿਲਾਂ ਸਿਰਫ ਧਿਆਏ, ਸਹਾਏ ਤੇ ਸਿਮਰੋ। ਇਹਦੇ ਵਿੱਚ ਗੁਰਦੇਵ ਨੇ ਫਰਮਾਇਆ ਸ੍ਰੀ ਹਰਿਕ੍ਰਿਸ਼ਨ ਧਿਆਈਐ, ਇੱਕ ਧਿਆਈਐ ਸ਼ਬਦ ਤੇ ਦੂਸਰਾ ਜਿਸ ਡਿੱਠੇ ਸਭ ਦੁੱਖ ਜਾਏ। ਪਿਆਰਿਓ, ਧਿਆਣਾ ਤੇ ਡਿੱਠਣਾ, ਜਿਹੜੇ ਸੱਜਣ ਕਹਿੰਦੇ ਆ ਮੈਂ ਤਰਕ ਚ ਨਹੀਂ ਜਾਂਦਾ ਕਿ ਦੇਖੋ ਜੀ ਇਹ ਤਾਂ ਉਦੋਂ ਦੀ ਗੱਲ ਕਹੀ ਗਈ, ਕੱਲੇ ਡਿੱਠੇ ਨੀ, ਡਿੱਠੇ ਨਾਲ ਸ਼ਬਦ ਧਿਆਏ ਵੀ ਵਰਤਿਆ ਹੈ। ਤੇ ਜਦੋਂ ਕੋਈ ਸ਼ਬਦ ਧਿਆਉਂਦਾ ਹੈ, ਗੁਰੂ ਨੂੰ ਧਿਆਉਂਦਾ ਹੈ, ਸੱਚ ਇਹਵੇ ਉਹਦੇ ਧਿਆਨ ਵਿੱਚ ਵੀ ਗੁਰੂ ਦੇ ਪ੍ਰਤੱਖ ਦੀਦਾਰ ਦੀ ਝਲਕ ਪੈਂਦੀ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਆਓ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦਰਸ਼ਨ ਕਰੀਏ, ਕਿਉਂਕਿ ਜੋਤ ਤਾਂ ਉਹੀ ਹੈ ਨਾ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਮੈਂ ਕੱਲ ਵੀ ਪਰਸੋਂ ਵੀ ਅਰਜ਼ ਕੀਤੀ ਸੀ, 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਦੀ ਆਮਦ ਹੁੰਦੀ, ਆਗਮਨ ਹੁੰਦਾ। ਸੰਨ 1661 ਨੂੰ ਗੁਰੂ ਹਰਿਰਾਇ ਸਾਹਿਬ 5 ਸਾਲ ਤੇ ਕੁਛ ਮਹੀਨੇ ਦੇ ਆਪਣੇ ਛੋਟੇ ਪੁੱਤਰ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਦੇ। ਸੰਨ 1664 ਨੂੰ ਇਸ ਦਿੱਲੀ ਦੀ ਧਰਤੀ ਤੇ ਹੀ ਬਾਬਾ ਬਸੇ ਗਰਾਮ ਬਕਾਲੇ ਵੱਲ ਆਦੇਸ਼ ਕਰਕੇ ਹਜ਼ੂਰ ਪ੍ਰਭਪੁਰ ਪਿਆਨਾ ਕਰ ਜਾਂਦੇ। ਆਓ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਕੀ ਗੁਰੂ ਨੂੰ ਧਿਆਉਣ ਨਾਲ ਤੇ ਦਰਸ਼ਨ ਕਰਨ ਨਾਲ ਦੋ ਕੱਟੇ ਜਾਂਦੇ ਨੇ, ਤੇ ਸ਼ਬਦ ਡਿੱਠੇ ਤੇ ਧਿਆਏ ਚੇਤੇ ਰੱਖਿਓ। ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ, ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬੋਲ ਨੇ, ਕਿਉਂਕਿ ਮੈਂ ਇਸ ਤੁਕ ਤੇ ਅੱਜ ਜ਼ਿਆਦਾ ਜ਼ੋਰ ਤਾਂ ਦੇ ਰਿਹਾ। ਇਹ ਕਿਹਾ ਜਾਂਦਾ ਕਿ ਕੀ ਧਿਆਉਣ ਤੇ ਦੇਖਣ ਨਾਲ ਦੋ ਕੱਟੇ ਜਾਂਦੇ, ਤੇ ਫਿਰ ਨਾਲ ਇਹ ਵੀ ਸ਼ਬਦ ਕਹਿੰਦੇ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸਵੀਕਾਰਦਾ ਤੇ ਮੈਂ ਬੇਨਤੀ ਤਾਂ ਕਰਨ ਲੱਗਾ ਕਿ ਦਿਆਂਗਾ ਟਿਊਕ ਮਾਤਰ ਪ੍ਰਮਾਣ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਹਿੰਦਾ ਜਿਨ੍ਹੇ ਗੁਰੂ ਨੂੰ ਦੇਖ ਲਿਆ, ਜਿਨ੍ਹੇ ਗੁਰੂ ਨੂੰ ਜਪ ਲਿਆ, ਉਹਦੇ ਦੋ ਕੱਟੇ ਜਾਂਦੇ। ਗੁਰੂ ਨਾਨਕ ਸਾਹਿਬ ਦੇ ਮੁਤਲਕ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਉਹਦੇ ਵਿੱਚ ਦੇਖਣਾ ਤੇ ਸਿਮਰਨਾ ਦੋਨਾਂ ਦਾ ਜ਼ਿਕਰ ਕੀਤਾ ਗਿਆ। ਸੁਣਨਾ, ਹਜ਼ੂਰ ਨੇ ਬਚਨ ਕੀਤੇ, ਮੈਂ ਮੂਰਖ ਕੀ ਕੇਤਕ ਬਾਂਤ ਹੈ, ਗੁਰੂ ਅਰਜੁਨ ਦੇਵ ਜੀ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ, ਅੱਗੇ ਸ਼ਬਦ ਪੇਖਿਆ ਡਿੱਠੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਸੁਣ ਲਿਆ, ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਦੇਖ ਲਿਆ, ਸੱਚ ਐਵੇ ਉਹ ਗਰਭ ਜੋਨੀ ਤੋਂ ਮੁਕਤ ਹੋ ਗਿਆ। ਇਹ ਸੁਣਨਾ ਤੇ ਦੇਖਣਾ ਸ਼ਬਦ ਵਰਤਿਆ। ਇੱਕ ਭੱਟਾ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਅੰਮ੍ਰਿਤ ਬੋਲ ਵਰਤਿਆ ਹੈ, ਉਹ ਤਾਂ ਸ਼ਬਦ ਵਰਤਦੇ ਨੇ ਕਿ ਜੇ ਕਾਟੀ ਸਿਲਕ ਦਇਆਲ ਪ੍ਰਭ, ਸਿਲਕ ਦਾ ਅਰਥ ਗਲ ਵਿੱਚ ਪਈ ਕੋਈ ਬੰਧਨਾਂ ਦੀ ਰੱਸੀ, ਮਾਇਆ ਦੀ ਰੱਸੀ, ਜਮਦੂਤਾਂ ਦੀ ਰੱਸੀ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ, ਅਗਲੀ ਤੋਕੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਜਿਨ੍ਹੇ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕਰ ਲਿਆ, ਭੱਟ ਕਹਿੰਦੇ ਨੇ ਇੱਥੇ ਵੀ ਮੁਕਤ ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਉਹ ਮੁਕਤ ਹੈ। ਇਹਦਾ ਮਤਲਬ ਡਿੱਠੇ, ਪੇਖਿਆ ਤੇ ਤੀਸਰਾ ਲਫ਼ਜ਼ ਆ ਗਿਆ ਭਾਈ ਸੁਣਿਆ ਪੇਖਿਆ ਤੇ ਤੀਜਾ ਆ ਗਿਆ ਪਰਸੇ। ਇਸ ਤੋਂ ਅੱਗੇ ਚੱਲੋ, ਗੁਰੂ ਅੰਗਦ ਦੇਵ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨ ਦੇ ਵੀ ਬਚਨ ਨੇ ਤੇ ਰਾਮਕਲੀ ਕੀ ਵਾਰ ਵਿੱਚ ਸੱਤੇ ਬਲਵੰਡ ਦੇ ਬਚਨ। ਭੱਟ ਸਾਹਿਬ ਇੱਕ ਬਚਨ ਕਹਿੰਦੇ ਨੇ, ਉਹ ਸਵਈਆ ਤੁਹਾਨੂੰ ਸਭ ਨੂੰ ਚੇਤੇ, ਕਹਿੰਦੇ ਨੇ ਜਿਸ ਨੇ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਕਰ ਲਏ, ਜਿਨ੍ਹੇ ਡਿੱਠੇ, ਜਿਨ੍ਹੇ ਇੱਕ ਵਾਰੀ ਦੇਖ ਲਿਆ, ਧੰਨ ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਉਸ ਬੰਦੇ ਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਕੇ ਰੱਖ ਦਿੱਤੇ। ਅਸੀਂ ਪਵਿੱਤਰ ਬਚਨ ਪੜ੍ਹਦੇ ਹਾਂ, ਅਮੈ ਦ੍ਰਿਸ਼ਟ ਸ਼ੁਭ ਕਰੇ, ਜੋਤ ਤਾਂ ਉਹੀ ਹੈ ਭਾਈ, ਅਮੈ ਦ੍ਰਿਸ਼ਟ ਸ਼ੁਭ ਕਰਾ ਖਰਾ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁੱਖ ਮਨ ਵਸੈ ਦੁੱਖ ਸੰਸਾਰੇ ਖੋਵੈ ਕਿਵੇਂ ਅਮੈ ਦ੍ਰਿਸ਼ਟ ਸਦਾ ਸੁੱਖ ਮਨ ਵਸੈ ਦੁੱਖ ਸੰਸਾਰੇ ਖੋਵੈ ਗੁਰ ਨਵਨੀ ਦਰਿਆਓ ਜਨਮ ਖੰਮ ਕਾਲਕ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੇ ਡਿੱਠੇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਜਿਨੇ ਦਰਸ਼ਨ ਕੀਤੇ ਸਪਰਸ਼ ਕੀਤਾ ਉਹਦੇ ਦੁੱਖ ਕੱਟੇ। ਇੱਕ ਸੱਤਾ ਬਲਵੰਡ ਸਾਹਿਬ ਜੀ ਦੀ ਵਾਰ ਵਿੱਚ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਇੱਕ ਪਵਿੱਤਰ ਤੁਖ ਹੈ ਉਹਦੇ ਵਿੱਚ ਵੀ ਡਿੱਠੇ ਦਾ ਜ਼ਿਕਰ ਹੈ। ਹਜ਼ੂਰ ਨੇ ਫੁਰਮਾਇਆ ਕਿ ਖੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਹੁਣ ਦੇਖੋ ਮੈਂ ਕਹਿੰਦਾ ਭਲੇ ਬੰਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਜੇ ਫਿਰ ਵੀ ਸਾਡਾ ਅੰਦਰ ਅਸ਼ਰਧਾ ਦੇ ਵਿੱਚ ਵਹਿੰਦਾ ਪਿਆ ਤੇ ਫਿਰ ਸਾਡਾ ਪਾਰ ਉਤਾਰਾ ਕੋਈ ਨਹੀਂ। ਮੈਂ ਅਜੇ ਸਿਰਫ ਇੱਕੋ ਤੁਕ ਲਈ ਅਜੇ ਇਤਿਹਾਸ ਦਾ ਕੋਈ ਨੁਕਤਾ ਸ਼ੁਰੂ ਨਹੀਂ ਕੀਤਾ। ਹਜ਼ੂਰ ਨੇ ਫੁਰਮਾਇਆ ਕਿ ਦੇਖੋ ਕਿ ਖੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਿਨੇ ਤੁਹਾਨੂੰ ਡਿੱਠਾ ਉਹਦੇ ਜਨਮਾਂ ਜਨਮਾਂ ਦੀ ਮੈਲ ਕੱਟੀ। ਫਿਰ ਸ਼ਬਦ ਦੁਹਰਾ ਦੇਵਾਂ ਗੁਰ ਨਾਨਕ ਜਿਨ ਸੁਣਿਆ ਪੇਖਿਆ ਹਰ ਗੁਰ ਨਾਨਕ ਜਿਨ ਪਰਸਿਓ ਤਿੰਨ ਲਫਜ਼ ਆਏ। ਉਸ ਤੋਂ ਬਾਅਦ ਅਮੈ ਦ੍ਰਿਸ਼ਟ ਤੇ ਜਾਂ ਸਤਿਗੁਰੂ ਦੀ ਇਹ ਪਵਿੱਤਰ ਬਚਨ ਪੜਿਆ ਤੁਧ ਡਿੱਠੇ ਸੱਚੇ ਪਾਤਸ਼ਾਹ। ਆਓ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਸੰਬੰਧ ਵਿੱਚ ਵੀ ਮੈਂ ਜਦੋਂ ਪਾਠ ਕਰ ਰਿਹਾ ਸਾਂ ਤੇ ਭੱਟ ਸਾਹਿਬਾਨ ਜੀ ਦੇ ਸਵਈਆਂ ਵਿੱਚੋਂ ਮੈਨੂੰ ਇੱਕ ਤੁਕ ਮਿਲੀ। ਹਾਲਾਂਕਿ ਇੱਕ ਸਵਈਆ ਗੁਰੂ ਰਾਮਦਾਸ ਜੀ ਦੇ ਸਵਈਆਂ ਵਿੱਚ ਦਰਜ ਪਰ ਗੱਲ ਉੱਥੇ ਵੀ ਦਰਸ਼ਨ ਦੀ ਕੀਤੀ ਗਈ। ਉਹ ਪਵਿੱਤਰ ਸਵਈਆ ਹੈ ਕਿ ਜਿਹੜਾ ਗੁਰੂ ਅਮਰਦਾਸ ਦੇ ਦਰਸ਼ਨ ਕਰ ਲੈ ਡਿੱਠੇ ਉਹਨੂੰ ਆਹ ਚੀਜ਼ਾਂ ਮਿਲ ਜਾਂਦੀਆਂ। ਉਹਦੇ ਵਿੱਚ ਦੋ ਲਫ਼ਜ਼ ਨੇ ਇੱਕ ਪਰਸੀਏ ਤੇ ਦੂਜੇ ਡਿੱਠੇ। ਮੈਂ ਸਵਈਆ ਪੜ੍ਹ ਦਿੰਦਾ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਗੁਰ ਅਮਰਦਾਸ ਪਰਸੀਏ ਛੂਣਾ ਸਪਰਸ਼ ਕਰਨਾ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁੱਕੈ ਇੱਕ ਬਿਨ ਦੁੱਗਣ ਜੋ ਤੋ ਰਹੈ ਜਾ ਸਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਹੁਣ ਆਹ ਤੁਕਾਂ ਨੇ ਮੈਂ ਥੋੜੇ ਜਿਹੇ ਦੇ ਅਰਥ ਕਰ ਜਾਂਦਾ ਕਿਉਂਕਿ ਸਵਈਆ ਆਪਾਂ ਪੜ੍ਹ ਦਿੱਤਾ। ਬਾਣੀ ਪੜ੍ਹਨ ਵਾਲਿਆਂ ਨੂੰ ਤਾਂ ਸਮਝ ਪੈਣਗੇ ਹੋ ਸਕਦਾ ਕੱਲੀਆਂ ਤੁਕਾਂ ਪੜਾਂ ਤੇ ਉਹ ਸਮਝ ਨਾ ਪਏ। ਅਖੀਰਲੀ ਤੁਕ ਹੈ ਜਾਲਪਾ ਜਾਲਪ ਭੱਟ ਜੀ ਨੇ ਪਦਾਰਥ ਇਤੜੇ ਇਤੜੇ ਇੰਨੇ ਪਦਾਰਥ ਉਹਨੂੰ ਮਿਲ ਜਾਂਦੇ ਨੇ ਜਿਹੜਾ ਗੁਰੂ ਅਮਰਦਾਸ ਨੂੰ ਦੇਖ ਲੈਂਦਾ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਕਿਹੜੇ ਪਦਾਰਥ? ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਚਰਨ ਜਿਸ ਧਰਤੀ ਤੇ ਪੈ ਜਾਣ ਉਸ ਧਰਤੀ ਦੇ ਪਾਪ ਕੱਟੇ ਜਾਂਦੇ। ਜਿਹੜਾ ਗੁਰੂ ਅਮਰਦਾਸ ਜੀ ਨੂੰ ਸਪਰਸ਼ ਕਰ ਲਵੇ ਉਹਨੂੰ ਉਹ ਅਵਸਥਾ ਮਿਲਦੀ ਹੈ ਜਿਹੜੀ ਵੱਡੇ ਵੱਡੇ ਸਿੱਧਾਂ ਨੂੰ ਸਮਾਧੀਆਂ ਵਿੱਚੋਂ ਨਹੀਂ ਮਿਲ ਸਕਦੀ। ਗੁਰੂ ਅਮਰਦਾਸ ਨੂੰ ਜਿਹੜਾ ਪਰਸ ਲਵੇ ਉਹਦੇ ਅੰਦਰ ਨਿਰਡਰਤਾ ਅਭੈਤਾ ਨਿਰਭਉਤਾ ਜਨਮ ਲੈਂਦੀ ਹੈ। ਜਿਹੜਾ ਗੁਰੂ ਅਮਰਦਾਸ ਨੂੰ ਪਰਸ ਲਵੇ ਉਹਦਾ ਜਨਮ ਤੇ ਮਰਨ ਕੱਟਿਆ ਜਾਂਦਾ। ਅਖੀਰ ਤੇ ਕਹਿੰਦੇ ਨੇ ਭਾਈ ਸੱਜਣੋ ਇਹ ਪਦਾਰਥ ਉਹਨੂੰ ਮਿਲਦੇ ਨੇ ਜਿਹੜਾ ਗੁਰੂ ਅਮਰਦਾਸ ਦੇ ਦਰਸ਼ਨ ਕਰਦਾ ਹੈ। ਡਿੱਠੇ ਸ਼ਬਦ ਉੱਥੇ ਵੀ ਇਹ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਇੱਕ ਸਵਈਆ ਭੱਟ ਸਾਹਿਬਾਨ ਦਾ ਹੋਰ ਉਹ ਸਵਈਆ ਹੈ ਕਿ ਦਰਸ਼ਨ ਕੀਤਿਆਂ ਕਈ ਸਾਲਾਂ ਦੇ ਦੁੱਖ ਕੱਟੇ ਜਾਂਦੇ। ਹੁਣ ਦੇਖੋ ਮੈਂ ਅਜੇ ਸ਼ੁਰੂ ਕਰਾਂਗਾ ਬਾਲਾ ਪ੍ਰੀਤਮ ਦੇ ਦਰ ਤੇ ਕਿੰਨੇ ਕੁ ਲੋਕਾਂ ਦੇ ਦੁੱਖ ਕੱਟੇ ਜਾਂਦੇ ਜਿੰਨਾ ਕੁ ਅਸੀਂ ਜਾਣਨੇ ਖਾਂ ਥੋੜੇ ਬਹੁਤ ਸਾਨੂੰ ਲਿਖਤ ਮਿਲੇਗੀ ਪਰ ਨਹੀਂ ਪਿਆਰਿਓ ਕਿ 1664 ਤੋਂ ਲੈ ਕੇ ਜਿਸ ਦਿਨ ਮਹਾਰਾਜ ਜੀ ਨੇ ਪਿਆਨਾ ਕੀਤਾ ਅੱਜ ਤੱਕ 2013 ਤੱਕ ਸਦੀਆਂ ਦਾ ਫਰਕ ਪੈ ਰਿਹਾ ਕਿ ਉਸ ਤੋਂ ਬਾਅਦ ਲੋਕਾਂ ਦੇ ਦੁੱਖ ਕੱਟੇ ਨਹੀਂ ਗਏ। ਦੁੱਖ ਸਦੀਆਂ ਤੋਂ ਕੱਟੇ ਜਾ ਰਹੇ ਨੇ ਪਰ ਫਰਕ ਇੰਨਾ ਕਿ ਜੇ ਤੂੰ ਦੁੱਖ ਕਟਾਉਣ ਤੋਂ ਪਹਿਲਾਂ ਆਪਣੇ ਮਨ ਵਿੱਚ ਸ਼ੱਕ ਹੀ ਬਣਾ ਕੇ ਆ ਗਿਆ ਤੇ ਪਿਆਰਿਆ ਸ਼ੱਕ ਵਾਲੇ ਦਾ ਬੇੜਾ ਕਦੀ ਪਾਰ ਨਹੀਂ ਹੋ ਸਕਦਾ। ਮੈਂ ਇਹ ਅੱਗੇ ਅਰਜ਼ ਕਰਨੀ ਹੈ ਸ਼ਰਧਾ ਕੀ ਚੀਜ਼। ਗੁਰੂ ਅਮਰਦਾਸ ਦੀ ਸਿਫਤ ਵਿੱਚ ਇੱਕ ਸਵਈਆ ਭੱਟਾਂ ਦਾ ਹੋਰ ਮੈਂ ਪੜ੍ਹ ਦਿੰਦਾ ਉਹਦੇ ਵਿੱਚ ਵੀ ਦਰਸ਼ਨਾਂ ਦਾ ਜ਼ਿਕਰ ਹੈ। ਉਹ ਸਵਈਆ ਹੈ ਗੁਰੂ ਮੁਖ ਦੇਖ ਡਿੱਠੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਦਾ ਅਰਥ ਵੱਡਾ, ਕਹਿੰਦੇ ਨੇ ਧੰਨ ਗੁਰੂ ਅਮਰਦਾਸ ਦੇ ਅੱਖਾਂ ਨਾਲ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਉਹ ਸੁਖ ਮਿਲਿਆ ਜਿਹੜਾ ਸੰਸਾਰ ਦੇ ਪਦਾਰਥਾਂ ਵਿੱਚ ਨੂੰ ਮਿਲਦਾ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਿਤ ਸਿੱਧ ਕੋ ਵਿਦ ਮਿਲਾਇਓ। ਪੂਰਨ ਪਉ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦੰਗ ਦਿਸ਼ਤਾਇਓ। ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ। ਗਇਓ ਦੁੱਖ ਦੂਰ ਬਰਖਣ ਕੋ, ਜਿਸ ਡਿੱਠੇ ਸਭ ਦੁੱਖ ਜਾਏ। ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਉਸ ਤੋਂ ਅੱਗੇ ਆਓ ਧੰਨ ਗੁਰੂ ਰਾਮਦਾਸ ਜੀ, ਮੈਂ ਸਿਰਫ ਸ਼ਬਦ ਚੁਣਿਆ, ਧਿਆਈਏ ਤੇ ਡਿੱਠੇ। ਧਿਆਣੇ ਨੂੰ ਸਿਮਰਨ ਨਾਲ ਜੋੜ ਲਈਏ, ਧਿਆਣੇ ਨੂੰ ਜਪਣ ਨਾਲ ਜੋੜ ਲਈਏ। ਜਿਹੜਾ ਚੇਤੇ ਕਰੇਗਾ ਉਹਦੇ ਵੀ ਦੁੱਖ ਜਾਣਗੇ, ਤੇ ਪਿਆਰਿਓ ਜਿਹਨੂੰ ਦਰਸ਼ਨਾਂ ਦੀ ਝਲਕ ਮਿਲ ਗਈ ਉਹਦੇ ਵੀ ਦਰਸ਼ ਦੁੱਖ ਜਾਣਗੇ। ਇੱਕ ਇੱਕ ਅਸੀਂ ਗੁਰੂ ਸਾਹਿਬਾਨਾਂ ਦਾ ਜ਼ਿਕਰ ਕਰਨੇ, ਚੌਥੇ ਗੁਰਦੇਵ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ। ਸੱਚ ਏਵੇ, ਇਹ ਉਹਨਾਂ ਨੇ ਬਚਨ ਕਹੇ ਜਿਨ੍ਹਾਂ ਨੇ ਮਹਿਸੂਸ ਕੀਤਾ, ਜਿਨ੍ਹਾਂ ਦੇ ਅੰਦਰ ਇਹ ਕੁਝ ਵਾਪਰਿਆ। ਬਾਬਾ ਸੱਤਾ ਬਲਵੰਡ ਜੀ ਦੇ ਬੋਲ ਨੇ, ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਨੂੰ ਕਿਤੇ ਟਿਕਾ ਨਾ ਮਿਲੇ, ਜਿਸ ਬੰਦੇ ਦੇ ਅੰਦਰ ਨੂੰ ਕਿਤੇ ਸਹਾਰਾ ਨਾ ਮਿਲੇ, ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਗੁਰੂ ਰਾਮਦਾਸ, ਇੱਕ ਵਾਰ ਉਹਨਾਂ ਦੇ ਕੋਈ ਦਰਸ਼ਨ ਕਰ ਲੈ ਤੇ ਡਿੱਗੇ ਕੋਈ ਮਨ ਨੂੰ ਦਰਸ਼ਨ ਕਰਨ ਵਾਲੀ ਸਹਾਰਾ ਮਿਲ ਜਾਂਦਾ। ਅਸੀਂ ਅੰਮ੍ਰਿਤ ਪੌੜੀ ਪੜ੍ਹਦੇ ਹਾਂ ਕਿ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਖੋਈ ਕਰਾਮਾਤ, ਆਪ ਸਿਰਜਣ ਖਾਰਾ ਧਾਰਿਆ। ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾ ਅਤੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਦ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਦ ਸਾ ਪਰਵਾਰਿਆ। ਧੰਨ ਸੋ ਤੇਰਾ ਥਾਨ ਕਹਿ, ਸੱਚ ਤੇਰਾ ਪੈਸ਼ਕਾਰਿਆ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਤੇ ਪੌੜੀ ਦੀ ਸੰਪੰਨਤਾ ਹੁੰਦੀ ਹੈ, ਗੁਰ ਡਿੱਠਾ ਤਾਂ ਮਨ ਸਦਾਰਿਆ, ਜਿਸ ਡਿੱਠੇ ਸ਼ਬਦ ਗੁਜਾਰ। ਗੁਰ ਡਿੱਠਾ, ਜਦੋਂ ਗੁਰੂ ਦੇ ਦਰਸ਼ਨ ਕੀਤੇ, ਇਸ ਮਨ ਨੂੰ ਬੜਾ ਵੱਡਾ ਸਹਾਰਾ ਮਿਲ ਗਿਆ। ਮੈਂ ਇੱਕ ਬਚਨ ਹੋਰ ਕਹਿ ਕੇ, ਸਤਿਗੁਰੂ ਦੇ ਪਵਿੱਤਰ ਅਜ਼ਮਤ ਭਰੇ ਜੀਵਨ ਚੋਂ, ਰਹਿਮਤਾਂ ਭਰੇ ਜੀਵਨ ਚੋਂ ਕੁਝ ਬੇਨਤੀ ਕਰਨੀ ਇਸ ਤੋਂ ਅੱਗੇ। ਦੇਖੋ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਦੀ ਸਿਫਤ ਵਿੱਚ ਵੀ ਭੱਟ ਸਾਹਿਬਾਨ ਜੀ ਨੇ ਇੱਕ ਬਚਨ ਕਿਹਾ ਸੀ। ਕਹਿੰਦੇ ਨੇ ਭਾਈ, ਇਸ ਗੁਰੂ ਨੂੰ ਜਦੋਂ ਕੋਈ ਧੰਨ ਕਹਿੰਦਾ ਧਿਆਉਂਦਾ, ਸੱਚ ਮੁੱਚ ਉਹਦੇ ਦੋ ਕੱਟੇ ਜਾਂਦੇ ਨੇ। ਉਹ ਗਰਭ ਜੂਨ ਤੋਂ ਮੁਕਤ ਹੋ ਜਾਂਦਾ, ਉਹਦਾ ਦਰਿੱਦਰ ਚਲਾ ਜਾਂਦਾ ਹੈ, ਉਹਨੂੰ ਆਤਮਕ ਸੁੱਖ ਮਿਲਦਾ। ਭੱਟ ਸਾਹਿਬ ਜੀ ਦਾ ਬਚਨ ਹੈ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨੇ ਗੁਰੂ ਅਰਜੁਨ ਦੇਵ ਨੂੰ ਜਪਿਆ, ਉਹ ਫਿਰ ਸੰਕਟ ਜੋਨ ਵਿੱਚ ਨਹੀਂ ਆਇਆ। ਜੇ ਤਵਾਰੀਖ ਪੜ੍ਹੋ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਅਨੇਕਾਂ ਦੁਖੀਆਂ ਦੇ ਦੋ ਕੱਟੇ। ਅੱਜ ਅਸੀਂ ਬਾਲਾ ਪ੍ਰੀਤਮ ਦਾ ਆਗਮਨ ਪੁਰਬ ਮਨਾ ਰਹੇ ਹਾਂ। ਮੈਂ ਇੱਕ ਬੇਨਤੀ ਕਰਨੀ ਹੈ ਕਿ ਜੇ ਤਾਂ ਸਾਡੀ ਭਾਵਨਾ ਹੋਵੇਗੀ ਪ੍ਰਬਲ, ਚੇਤੇ ਰੱਖਿਓ ਹਰ ਕੁਝ ਸਾਡੀ ਝੋਲੀ ਚ ਪਏਗਾ, ਤੇ ਜੇ ਆਪਣੇ ਗੁਰੂ ਦੇ ਪ੍ਰਤੀ ਮਨ ਚ ਲੋਕਾਂ ਨੂੰ ਸੁਣ ਕੇ ਤਰਕ ਕਰ ਬੈਠੇ, ਚੇਤੇ ਰੱਖਿਓ ਜਿਸ ਬੰਦੇ ਦੇ ਅੰਦਰ ਪ੍ਰਤੀਤ ਨਹੀਂ, ਉਸ ਬੰਦੇ ਦਾ ਅੰਦਰ ਦਾ ਬੇੜਾ ਕਿਵੇਂ ਪਾਰ ਹੋ ਸਕਦਾ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਚ ਅਸੀਂ ਇੱਕ ਬਚਨ ਪੜ੍ਹਨੇ ਆ, ਪ੍ਰਤੀਤ, ਵਿਸ਼ਵਾਸ, ਭਰੋਸਾ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਸ਼ੰਕਾ ਕੀ ਚੀਜ਼ ਹੈ? ਆ ਸਾਡੀਆਂ ਅੱਖਾਂ ਦੀ ਪੁਤਲੀ ਹੈ, ਸਾਡੀਆਂ ਅੱਖਾਂ ਦਾ ਲੈਂਸ। ਅਸੀਂ ਧਰਤੀ ਤੇ ਬੈਠੇ ਹਾਂ, ਅੱਜ ਤੱਕ ਸਰੀਰਕ ਤੌਰ ਤੇ ਕੋਈ ਸੂਰਜ ਕੋਲ ਨਹੀਂ ਗਿਆ, ਪਰ ਜਦੋਂ ਸਾਡੀਆਂ ਅੱਖਾਂ ਖੁੱਲਦੀਆਂ ਨੇ ਤੇ ਅਸੀਂ ਕਰੋੜਾਂ ਕੋ ਦੂਰ ਸੂਰਜ ਨੂੰ ਆਪਣੀਆਂ ਅੱਖਾਂ ਦੀ ਪੁਤਲੀ ਨਾਲ ਦੇਖ ਲੈਂਦੇ, ਨਜ਼ਰ ਆਉਂਦਾ। ਰਾਤ ਨੂੰ ਚੰਦਰਮਾ ਅਸਮਾਨ ਤੇ ਦਿਸਦਾ, ਦੂਰ ਪਹਾੜ ਦੀ ਚੋਟੀ ਤੇ ਚਮਕਦੀ ਹੋਈ ਬਰਫ ਅੱਖਾਂ ਨਾਲ ਦਿਸਦੀ ਹੈ। ਪਰ ਪਿਆਰਿਓ, ਇਸ ਨਿੱਕੀ ਜੀ ਅੱਖ ਦੀ ਪੁਤਲੀ 'ਚ ਸੂਰਜ, ਚੰਦਰਮਾ, ਪਹਾੜ ਦੀ ਬਰਫ, ਸਮੁੰਦਰ ਦੀਆਂ ਦੂਰੋਂ ਲਹਿਰਾਂ, ਹੁਣ ਨਿੱਕੀ ਜੀ ਅੱਖ ਵਿੱਚ ਇੰਨੀ ਵੱਡੀ ਸਮਰੱਥਾ ਪੈਦਾ ਕਰ ਦਿੱਤੀ ਕਿ ਜਿੱਥੇ ਸਰੀਰ ਵੀ ਨਾ ਪਹੁੰਚਿਆ ਉੱਥੇ ਨਜ਼ਰ ਪਹੁੰਚ ਗਈ, ਅਸੀਂ ਉਹਨੂੰ ਦੇਖਿਆ। ਪਰ ਜੇ ਮੰਨ ਲਿਆ ਜਾਏ ਬਾਹਰ ਹਵਾ ਚੱਲੇ ਤੇ ਉੱਡਦਾ ਹੋਇਆ ਜ਼ਮੀਨ ਉੱਤੋਂ ਰੇਤ ਦਾ ਇੱਕ ਕਣ, ਉੱਡਦਾ ਹੋਇਆ ਮਿੱਟੀ ਦਾ ਇੱਕ ਜ਼ਰਾ, ਉੱਡਦਾ ਹੋਇਆ ਜ਼ਮੀਨ ਤੋਂ ਇੱਕ ਕੱਖ ਸਾਡੀ ਅੱਖ ਵਿੱਚ ਪੈ ਜਾਏ, ਸੂਰਜ ਵੀ ਕਾਇਮ ਰਹੇਗਾ, ਚੰਦਰਮਾ ਵੀ ਕਾਇਮ ਰਹੇਗਾ, ਚਮਕਦੀ ਬਰਫ਼ ਵੀ ਰਹੇਗੀ, ਪਰ ਤੇਰੀ ਅੱਖ ਵਿੱਚ ਕੱਖ ਪੈ ਗਿਆ ਤੇ ਤੇਰੇ ਵਾਸਤੇ ਸਭ ਕੁਝ ਹੀ ਖਤਮ ਹੋ ਜਾਏ, ਕਿਉਂਕਿ ਤੇਰੀ ਨਜ਼ਰ 'ਚ ਫਰਕ ਪੈ ਗਿਆ। ਰੇਤ ਦਾ ਕਣ ਪੈ ਜਾਏ, ਤੈਨੂੰ ਦੇਖਣਾ ਬੰਦ ਹੋ ਗਿਆ। ਮੈਂ ਇੱਕ ਬੇਨਤੀ ਕਰਾਂ ਕਿ ਗੁਰੂ ਦੁੱਖ ਵੀ ਕੱਟਦੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਲੋਕਾਂ ਦੀਆਂ ਝੋਲੀਆਂ ਵੀ ਭਰਦੇ ਨੇ। ਉਹ ਪਿਆਰਿਓ, ਜਿਹਦੀ ਆਪਣੀ ਅੰਦਰ ਦੀ ਅੱਖ ਵਿੱਚ ਹੀ ਤਰਕ ਦਾ, ਸ਼ੰਕੇ ਦਾ ਕੱਖ ਪੈ ਜਾਏ, ਸਭ ਕੁਝ ਖੋਣ ਦੇ ਬਾਵਜੂਦ ਉਹਦੇ ਵਾਸਤੇ ਸਭ ਕੁਝ ਅਲੋਪ ਹੋ ਜਾਂਦਾ ਹੈ। ਮੈਂ ਤਾਂ ਬੇਨਤੀ ਕੀਤੀ ਕਿ ਬੰਸਰੀ ਰਾਗ ਨੂੰ ਜਨਮ ਦਿੰਦੀ, ਜੇ ਉਸ ਬੰਸਰੀ ਵਿੱਚ ਤੇੜ ਆ ਜਾਏ ਤੇ ਉਹਦਾ ਰਾਗ ਮਰ ਜਾਂਦਾ ਹੈ। ਤੇ ਪਿਆਰਿਓ, ਜਿਨ੍ਹਾਂ ਲੋਕਾਂ ਦੀ ਭਾਵਨਾ ਵਿੱਚ ਅਸ਼ਰਧਾ ਦੀ, ਤਰਕ ਦੀ, ਕਟਾਕਸ਼ ਦੀ, ਗੁਰੂ ਉੱਤੇ ਸ਼ੱਕ ਕਰਨ ਦੀ ਤੇੜ ਆ ਗਈ, ਉਹਨਾਂ ਦੇ ਅੰਦਰ ਦਾ ਰਾਗ ਵੀ ਮਰ ਜਾਂਦਾ ਹੈ। ਪ੍ਰਤੀਤ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਪੜ੍ਹਨ ਲੱਗਿਆਂ ਪ੍ਰਤੀਤ ਭਰੋਸਾ ਰੱਖਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ। ਤੇ ਮਹਾਰਾਜ ਕਹਿੰਦੇ ਤਤ ਗਿਆਨ ਤਿਸ ਮਨ ਪ੍ਰਗਟਾਇਆ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ ਬਚਨ ਨੇ ਕਿ ਜਿਸ ਬੰਦੇ ਅੰਦਰ ਗੁਰੂ ਲਈ ਪ੍ਰਤੀਤ ਹੀ ਨਹੀਂ, ਉਹ ਲੱਖਾਂ ਗੇੜੇ ਧਰਤੀ ਤੇ ਆਈ ਜਾ, ਉਹਦੇ ਪੱਲੇ ਕੁਛ ਵੀ ਨਹੀਂ ਪੈਂਦਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੋਖ ਨਾ ਉਪਜਾਏ, ਭਾਵੇਂ ਸੌ ਗੇੜਾ ਆਓ ਜਾਓ, ਜਿਹਦੇ ਅੰਦਰ ਪ੍ਰਤੀਤ ਨੇ। ਪਰ ਜਿਨ੍ਹਾਂ ਅੰਦਰ ਪ੍ਰਤੀਤ ਆ ਗਈ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿੰਨ ਕੋ ਪਜਵੀ ਉੱਚ ਪਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾਉਂਦੇ। ਮੈਂ ਰਾਤ ਵੀ ਇੱਕ ਬੇਨਤੀ ਕਰਕੇ ਆਇਆ ਤੇ ਮੈਂ ਹੁਣ ਸ਼ਬਦ ਦੌਰਾਨ ਲੱਗਾ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੀਵਨ ਅਸੀਂ ਗੁਰਤਾ ਗੱਦੀ ਕਾਲ 3 ਸਾਲਾਂ ਵਿੱਚ ਪੜ੍ਹ ਲੈਂਦੇ, ਮੁਕੰਮਲ ਜੀਵਨ 8 ਸਾਲਾਂ ਦਾ ਹੈ। ਜੇ ਅਸੀਂ ਆਪਾਂ ਦੇਖੀਏ ਤੇ ਉਮਰ ਤਾਂ ਇੱਕ ਬਾਲਪਨ ਹੈ, ਅਜੇ ਇਸ ਉਮਰ 'ਚ ਬੱਚੇ ਨੂੰ ਸਮਝ ਕੋਈ ਨਹੀਂ। ਪਰ ਮੈਂ ਅਰਜ਼ ਕਰਾਂ, ਇਹ ਘਰ ਬੜਾ ਰਹਿਮਤਾਂ ਵਾਲਾ, ਜੇ ਅਸੀਂ ਭੁਲੇਖੇ 'ਚ ਆਪਣਾ ਬੱਚਾ ਜਨਮ ਲੈਂਦਾ ਤੇ ਉਹਨੂੰ ਯਤਨ ਕਰੀਏ ਗੁਰੂ ਨਾਲ ਜੋੜਨ ਦਾ। ਇਸ ਉਮਰ ਦੀ ਇੰਤਜ਼ਾਰ ਨਾ ਕਰੋ ਕਿ ਅਜੇ 12 ਸਾਲ, 15 ਸਾਲ, 20 ਸਾਲ ਦਾ ਹੋਏਗਾ। ਸੱਚ ਇਹ ਵੇ, ਇਸ ਘਰ ਵਿੱਚ ਰਹਿਮਤ ਵਰਤ ਜਾਏ ਤੇ 72 ਸਾਲ ਦਾ ਬਜ਼ੁਰਗ 60 ਸਾਲ ਦੀ ਉਮਰ 'ਚ ਗਾਗਰ ਢੋਣੀ ਸ਼ੁਰੂ ਕਰਦਾ, 12 ਸਾਲ ਗਾਗਰ ਢੋ ਕੇ 72 ਸਾਲ ਦੀ ਉਮਰ 'ਚ ਗੁਰੂ ਪਦਵੀ ਤੇ ਬਿਰਾਜਮਾਨ ਹੋ ਜਾਂਦੇ ਨੇ। ਤੇ ਚੇਤੇ ਰੱਖੋ, ਜੇ ਜਦੋਂ ਰਹਿਮਤ ਵਰਤਣ ਲੱਗੇ, ਇੱਥੇ 5 ਸਾਲ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਗੱਦੀ ਦੇ ਮਾਲਕ ਬਣ ਜਾਂਦੇ। ਇਹ ਬਖਸ਼ਿਸ਼ ਹੈ। ਇੱਕ ਹੋਰ ਬੇਨਤੀ ਕਰਾਂ, ਤਵੱਜੋ ਦਿਆ ਜੇ, ਇੱਥੇ ਉਮਰ ਹੈ ਬੱਚਿਆਂ ਵਾਲੀ। ਅਸੀਂ ਬਾਲਾ ਪ੍ਰੀਤਮ ਜ਼ਰੂਰ ਸ਼ਬਦ ਵਰਤਨੇ, ਪਰ ਚੇਤੇ ਰੱਖੋ ਅਸਲ 'ਚ ਉਹ ਸਾਡੇ ਬਾਬੇ ਨੇ, ਉਹ ਸਤਿਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ। ਕਿੰਨੀ ਕੁ ਉਮਰ ਹੈ ਉਹਨਾਂ ਦੀ ਜੀ? 7 ਸਾਲ ਤੇ 9 ਸਾਲ ਦੀ ਉਮਰ ਹੈ। ਇੱਥੇ 7 ਸਾਲ ਤੇ 9 ਸਾਲ ਦੇ ਬਾਬੇ ਨੀਆਂ ਵਿੱਚ ਵੰਗਾਰ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਤੇ ਚੇਤੇ ਰੱਖਿਓ, ਇੱਥੇ 75 ਸਾਲ ਤੋਂ ਉਮਰ ਟੱਪ ਜਾਏ ਤੇ ਬਾਬਾ ਦੀਪ ਸਿੰਘ ਖੰਡਾ ਪਕੜ ਕੇ ਸਿਰ ਤਲੀ ਤੇ ਰੱਖ ਕੇ ਜ਼ਾਲਮ ਦਾ ਮੁਕਾਬਲਾ ਪੈ ਕਰਦੇ। ਇਹ ਰਹਿਮਤ ਹੈ, ਬਚਪਨ ਵਿੱਚ ਵੀ ਤੇ ਬਜ਼ੁਰਗੀ ਵਿੱਚ ਵੀ। ਇਸ ਸ਼ੰਕੇ ਤੋਂ ਉੱਪਰ ਉੱਠੀਏ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਬੰਦੇ ਦੇ ਮਨ ਭਰਮਦਿਆਂ ਕੋਈ ਦੇਰੀ ਲੱਗਦੀ? ਮੈਂ ਇੱਕ ਅਰਜ਼ ਕਰਾਂਗਾ, ਗੁਰਮੁਖੋ, ਭਾਵਨਾ ਬਣਾਉਣ ਵਾਸਤੇ ਜ਼ਿੰਦਗੀ ਲੱਗ ਜਾਂਦੀ, ਜੇ ਭਾਵਨਾ ਤੋੜਨ ਵਾਸਤੇ ਇੱਕ ਅਗਿਆਨੀ ਅਸ਼ਰਧਕ ਬੰਦਾ 4 ਲਫ਼ਜ਼ ਸਟੇਜ ਤੋਂ ਬੋਲ ਜਾਏ ਤੇ ਸਾਡੇ ਅੰਦਰ ਨੂੰ ਚੱਕਣਾ ਚੂਰ ਕਰ ਜਾਂਦਾ, ਤਰਕ ਸਾਡੇ ਅੰਦਰ ਨੂੰ ਤੋੜਦਾ। ਮੈਂ ਸੋਚਣਾ, ਗੁਰੂ ਸਾਹਿਬ ਕੀਰਤਪੁਰ ਸਾਹਿਬ ਤੋਂ ਲੈ ਕੇ ਦਿੱਲੀ ਦੀ ਧਰਤੀ ਐਸ ਬੰਗਲਾ ਸਾਹਿਬ ਤੱਕ ਤੇਰੇ ਉੱਤੇ ਇਹੀ ਸ਼ੱਕ ਕਰੀ ਗਏ ਕਿ ਬਾਲ ਉਮਰ ਵਿੱਚ ਇਹ ਕੁਝ ਹੋ ਸਕਦਾ? ਪਰ ਮੇਰੇ ਸਤਿਗੁਰੂ ਨੇ ਸਭ ਦੇ ਸ਼ੱਕ ਦੂਰ ਕਰਕੇ ਰੱਖ ਦਿੱਤੇ। ਕੀਰਤਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਆਪ ਨੂੰ ਪਤਾ ਰਾਮ ਰਾਏ ਪਹਿਲਾਂ ਦਿੱਲੀ ਆ ਚੁੱਕੇ, ਗੁਰਬਾਣੀ ਦੀ ਤੁੱਕ ਉਹਨਾਂ ਬਦਲ ਦਿੱਤੀ, ਹਜ਼ੂਰ ਗੁਰੂ ਹਰਰਾਏ ਸਾਹਿਬ ਨੇ ਉਹਨੂੰ ਸਵੀਕਾਰ ਨਹੀਂ ਕੀਤਾ। ਤੇ ਚੇਤੇ ਰੱਖਿਓ, ਮੈਂ ਰਾਤ ਅਰਜ਼ ਕੀਤੀ ਸੀ ਕਿ ਇੱਕ ਲਾਲਚ ਅਧੀਨ ਕਿਸੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਲਈ ਧਨ ਦੀ ਖਾਤਰ ਇੱਕ ਤੁੱਕ ਕੋਈ ਬਦਲੇ, ਤੇ ਗੁਰੂ ਕਹਿੰਦਾ ਭਾਵੇਂ ਮੇਰਾ ਪੁੱਤਰ ਕਹਿ ਪਰ ਮੈਨੂੰ ਪ੍ਰਵਾਨ ਨਹੀਂ, ਵਿਦਵਾਨ ਹੋਵੇਗਾ ਤੇ ਜੀ ਸਦ ਕੇ ਆਪਣੇ ਘਰ ਬਾਦਸ਼ਾਹ ਦੀ ਖੁਸ਼ਾਮਦ ਲਈ ਤੁੱਕ ਵਰਤੀਏ, ਤੁੱਕ ਬਦਲੀਏ, ਗੁਰੂ ਪੁੱਤਰ ਨੂੰ ਸਵੀਕਾਰ ਨਹੀਂ ਕਰਦਾ ਤੇ ਅਸੀਂ ਲੋਕਾਂ ਨੂੰ ਖੁਸ਼ ਕਰਨ ਲਈ ਕਈ ਵਾਰੀ ਗੁਰਬਾਣੀ ਦੇ ਅਰਥ ਤਬਦੀਲ ਕਰੀ ਜਾਂਦੇ ਹਾਂ ਕਿ ਸਾਨੂੰ ਗੁਰੂ ਪ੍ਰਵਾਨ ਕਰੇ ਕਿ ਗੁਰੂ ਹਰਿਰਾਇ ਸਾਹਿਬ ਦੀ ਬਖਸ਼ਿਸ਼ ਮਿਲ ਸਕੇਗੀ। ਸਤਿਗੁਰੂ ਗੁਰੂ ਬਣਦੇ ਨੇ ਗੁਰਤਾ ਗੱਦੀ ਤੇ ਸਭ ਤੋਂ ਪਹਿਲਾਂ ਸ਼ੰਕਾ ਉੱਚੀ ਜਾਤ ਵਾਲਿਆਂ ਨੂੰ ਪੈਦਾ ਹੋਇਆ। ਕਹਿਣ ਲੱਗੇ ਦੇਖੋ ਜੀ ਇਹ ਤਾਂ ਬੱਚਾ ਹੈ ਤੇ ਬੱਚਾ ਇਹਦੇ ਕੋਲ ਰਹਿਮਤ ਹੋ ਸਕਦੀ ਹੈ। ਤੇ ਇੱਕ ਬ੍ਰਾਹਮਣ ਗਿਆਨੀ ਗਿਆਨ ਸਿੰਘ ਜੀ ਦੇ ਕਥਨ ਮੁਤਾਬਕ ਜਿਹਦਾ ਤਨ ਕੋੜ ਨਾਲ ਪੀੜਿਤ ਸੀ ਉਹਨੂੰ ਸਾਜਿਸ਼ ਅਧੀਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਪਾਲਕੀ ਲੰਘ ਰਹੀ ਸੀ ਉੱਥੇ ਲਿਟਾ ਦਿੱਤਾ ਗਿਆ। ਕਹਿਣ ਲੱਗੇ ਤੂੰ ਪੁਕਾਰ ਕੇ ਕਹੀ ਕਿ ਮਹਾਰਾਜ ਮੇਰੇ ਦੁੱਖ ਕੱਟੋ, ਤੁਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਹੋ, ਮੇਰੇ ਦੁੱਖਾਂ ਦੀ ਨਿਵਿਰਤੀ ਕਰ ਦਿਓ। ਤੇ ਮਨ ਚ ਆਇਆ ਜੇ ਦੁੱਖ ਨਾ ਕੱਟਿਆ ਤੇ ਆਪਾਂ ਕਹਾਂਗੇ ਦੇਖੋ ਜੀ ਕਿ ਗੁਰੂ ਨਾਨਕ ਦੇ ਤਖ਼ਤ ਦੇ ਮਾਲਕ ਤੇ ਰੋਗੀ ਦਾ ਦੁੱਖ ਨਿਕਲ ਸਕੇ। ਨਾਲ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਕੀਰਤਨ ਸੁਣਾਇਆ ਤੇ ਦੀਪਾਲਪੁਰ ਦੇ ਕੋੜੀ ਦਾ ਕੋੜ ਦੂਰ ਕੀਤਾ, ਗੁਰੂ ਅਮਰਦਾਸ ਨੇ ਪ੍ਰੇਮੇ ਕੋੜੀ ਨੂੰ ਠੀਕ ਕੀਤਾ, ਗੁਰੂ ਅਰਜੁਨ ਦੇਵ ਨੇ ਕੋੜੀਆਂ ਦੇ ਦੁੱਖ ਦੂਰ ਕੀਤੇ। ਦੇਖਾਂਗੇ ਕਿ ਇਹਨਾਂ ਅੰਦਰ ਉਹ ਬਖਸ਼ਿਸ਼ ਹੈ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਪਾਲਕੀ ਲੰਘੀ ਭਾਵੇਂ ਇਤਿਹਾਸ ਤੁਸੀਂ ਸੁਣਿਆ ਹੈ ਪਰ ਅੱਜ ਦਾਤੇ ਦਾ ਪੁਰਬ ਹੈ, ਕਦੀ ਫੁਰਨਾ ਨਹੀਂ ਬਣਾਉਣਾ, ਇਹ ਤਾਂ ਬੜਾ ਪੁਰਾਣਾ ਸੁਣਿਆ, ਚੇਤੇ ਰੱਖਿਓ। ਭਾਵਨਾ ਪ੍ਰਬਲ ਹੋਵੇ ਤੇ ਗੁਰੂ ਦੀ ਗੱਲ ਰੋਜ਼ ਕਰੋ ਤੇ ਰੋਜ਼ ਹੀ ਉਹਦੇ ਵਿੱਚ ਉਹਨਾਂ ਦਾ ਸਵਾਦ ਹੁੰਦਾ ਹੈ। ਆਤਮਾ ਦੇ ਤਲ ਤੇ ਜਦੋਂ ਪੜ੍ਹੀ ਸਤਿਗੁਰੂ ਜੀ ਦੀ ਪਾਲਕੀ ਲੰਘੀ ਅੱਗੇ ਉਹ ਕੋੜੀ ਵਿਲਕ ਰਿਹਾ ਹੈ। ਧੰਨ ਗੁਰੂ ਹਰਿਰਾਇ ਸਾਹਿਬ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਵਾਹਿਗੁਰੂ ਪਾਲਕੀ ਦਾ ਪਰਦਾ ਇੱਕ ਪਾਸੇ ਕੀਤਾ। ਉਹ ਵਿਲਕਦਾ ਹੋਇਆ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਤੁਸੀਂ ਕੋੜ ਦਾ ਰੋਗ ਦੂਰ ਕਰ ਦੇਖੋ, ਕਿਰਪਾ ਕਰੋ ਮੇਰੇ ਇਸ ਦੁੱਖ ਨੂੰ ਦੂਰ ਕਰੋ, ਮੈਂ ਵਿਲਕ ਰਿਹਾ ਹਾਂ। ਕਹਿੰਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੀ ਅੰਮ੍ਰਿਤ ਦ੍ਰਿਸ਼ਟ ਕੀਤੀ। ਮੈਂ ਤਾਂ ਬੇਨਤੀ ਕੀਤੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਚੜਦਾ ਹੈ। ਕਹਿਣ ਲੱਗੇ ਤੂੰ ਵਿਲਕਣਾ ਕੋੜ ਨਾਲ। ਕਹਿੰਦਾ ਮਹਾਰਾਜ ਤੁਹਾਡੀ ਜੋਤ ਤਾਂ ਅੰਦਰ ਬਾਹਰ ਦੇ ਕੋੜ ਦੂਰ ਕਰ ਦਿੰਦੀ ਹੈ। ਸਤਿਗੁਰੂ ਦੇ ਹੱਥ ਵਿੱਚ ਰੁਮਾਲ ਸੀ, ਬਾਲਾ ਪ੍ਰੀਤਮ ਜੀ ਨੇ ਆਪਣਾ ਰੁਮਾਲ ਉਸ ਵਕਤ ਥੱਲੇ ਉਹਨੂੰ ਪਕੜਾਇਆ। ਕਹਿਣ ਲੱਗੇ ਉਹ ਪੁਰਖਾ ਪ੍ਰੀਖਿਆ ਨਹੀਂ ਲਈ ਦੀ ਹੁੰਦੀ, ਤੂੰ ਆਇਆ ਰੋਗ ਦੂਰ ਕਵਾਰ ਕਰਾਉਣ ਵਾਸਤੇ ਮੈਂ, ਪਰ ਜਿੰਨਾ ਤੈਨੂੰ ਭੇਜਿਆ ਉਹ ਟਣਕਾਉਣ ਵਾਸਤੇ ਤੈਨੂੰ ਭੇਜਿਆ, ਪ੍ਰੀਖਿਆ ਨਹੀਂ ਲਈ ਦੀ, ਤੂੰ ਦਰਦ ਰੋਗ ਦਾ ਮਾਰਿਆ। ਆ ਰੁਮਾਲ ਲੈ, ਆਪਣੇ ਤਨ ਦੇ ਉੱਪਰ ਮੁਕੰਮਲ ਤੌਰ ਤੇ ਤਨ ਨੂੰ ਪੂੰਝ, ਗੁਰੂ ਨਾਨਕ ਸਾਹਿਬ ਤਰਸ ਕਰਨਗੇ, ਤੇਰੇ ਕੋੜ ਦਾ ਰੋਗ ਜਲਾ ਜਾਏ। ਇਹ ਸੱਚ ਹੋਇਆ। ਹੁਣ ਆਪਾਂ ਕਹਿ ਦਈਏ ਰੁਮਾਲ ਇੱਥੋਂ ਸੰਗਤਾਂ ਚੁਲੇ ਲੈਂਦੀਆਂ ਨੇ ਜਲ ਦੇ, ਤਰਕ ਵਾਲਿਆਂ ਤੇ ਬਹੁਤ ਕੁਝ ਲਿਖਿਆ। ਮੈਂ ਤਾਂ ਇੱਕੋ ਗੱਲ ਕਹਿਣਾ ਭਾਈ, ਸਾਨੂੰ ਕਿਸੇ ਵਿਦਵਾਨ ਵੱਲ ਨਾ ਝਾਤੀ ਮਾਰੀਏ, ਅਸੀਂ ਬਾਲਾ ਪ੍ਰੀਤਮ ਦੀ ਰਹਿਮਤ ਵੱਲ ਝਾਤੀ ਮਾਰੀਏ। ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟ ਹੋਈ, ਰੁਮਾਲ ਦੀ ਗੱਲ ਨਹੀਂ, ਗੱਲ ਤਾਂ ਰੁਮਾਲ ਦੇਣ ਵਾਲੇ ਦੀ ਬਖਸ਼ਿਸ਼ ਹੈ। ਉਹ ਬਖਸ਼ਿਸ਼ ਕਿੱਥੋਂ ਆ ਰਹੀ ਹੈ? ਉਹ ਬਖਸ਼ਿਸ਼ ਉਸ ਜੋਤ ਵਿੱਚੋਂ ਆ ਰਹੀ ਹੈ ਜਿਹੜੀ ਜੋਤ ਕਹਿ ਰਹੀ ਹੈ ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਇਹ ਬਖਸ਼ਿਸ਼ ਉੱਥੋਂ ਆ ਰਹੀ ਹੈ ਕਿ ਗੁਰ ਵਣਤਣ ਖਰਿਆ ਕੀਤਿਆਂ ਨਾਨਕ ਕਿਹਾ ਮਨੁੱਖ। ਇਹ ਬਖਸ਼ਿਸ਼ ਉਸ ਹੱਥ ਵਿੱਚੋਂ ਆ ਰਹੀ ਹੈ ਜਿਹੜਾ ਕਹਿ ਰਿਹਾ ਕਿ ਮੇਰੇ ਮਹਦੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਖਰਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਕੋੜੀ ਦਾ ਰੋਗ ਦੂਰ ਕਰ ਦਿੱਤਾ। ਹੁਣ ਰਾਮ ਰਾਏ ਇੱਥੇ ਸਾਜਸਾਂ ਰਚਦਾ ਪਿਆ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਪਮਾ ਹੋਣ ਲੱਗੀ। ਹੁਣ ਉਹਦੇ ਅੰਦਰ ਇਹ ਖਵਜ ਜਾਗੀ ਕਿ ਵੱਡਾ ਮੈਂ ਆ, ਗੱਦੀ ਮੈਨੂੰ ਮਿਲਣੀ ਚਾਹੀਦੀ। ਔਰੰਗਜ਼ੇਬ ਨੂੰ ਕਿਹਾ ਕਿ ਦੇਖੋ ਜੀ ਮੇਰੇ ਕੋਲ ਕਰਾਮਾਤਾਂ ਦੇਖੀਆਂ, ਮੇਰੇ ਛੋਟੇ ਭਰਾ ਕੋਲ ਤਾਂ ਬਹੁਤ ਜ਼ਿਆਦੀਆਂ ਕਰਾਮਾਤਾਂ। ਉਹਦੇ ਮਨ 'ਚ ਸੀ ਕਿ ਜੇ ਕਰਾਮਾਤ ਦਿਖਾਉਣਗੇ ਤੇ ਰੌਲਾ ਪਾਵਾਂਗਾ, ਤੇ ਜੇ ਨਹੀਂ ਦਿਖਾਉਣਗੇ ਤੇ ਬਾਦਸ਼ਾਹ ਦੀ ਕਰੋਪੀ ਹੋਵੇਗੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਨੂੰ ਸੱਦਾ ਭੇਜਿਆ ਗਿਆ ਬਾਦਸ਼ਾਹ ਬੁਲਾਉਂਦੇ। ਇੱਕ ਵਿਦਵਾਨ ਨੂੰ ਮੈਂ ਪੜ੍ਹ ਰਿਹਾ, ਉਹਨੇ ਸੰਮਨਾਂ ਦਾ ਜ਼ਿਕਰ ਕਰ ਦਿੱਤਾ ਜੀ, ਸੰਮਨ ਭੇਜੇ। ਮੈਂ ਕਹਿੰਦਾ ਉਹ ਭਲੇ ਬੰਦੇ ਹੋ, ਸਤਿਗੁਰੂ ਦੀ ਵਡਿਆਈ ਤੋਂ ਜਾਣੂ ਖੂਬ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਦੇ ਤੇ ਨਹੀਂ ਆਏ। ਜਦੋਂ ਮਿਰਜ਼ਾ ਰਾਜਾ ਜੈ ਸਿੰਘ, ਕਈਆਂ ਨੇ ਜੈ ਸਿੰਘ ਸਵਾਈ ਲਿਖਿਆ, ਮਿਰਜ਼ਾ ਰਾਜਾ ਜੈ ਸਿੰਘ ਜਿਸ ਦੇ ਅਸਥਾਨ ਤੇ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਰਹਿਮਤਾਂ ਵਰਦੀਆਂ, ਇਹਨੇ ਕਿਹਾ ਮਹਾਰਾਜ ਬਾਦਸ਼ਾਹ ਨਹੀਂ, ਸੰਗਤਾਂ ਤੁਹਾਡੇ ਦਰਸ਼ਨਾਂ ਦੀ ਲੋਚ ਰੱਖਦੀਆਂ, ਕਿਉਂਕਿ ਦਿੱਲੀ ਦੀ ਸੰਗਤ ਬੜੀ ਬਖਸ਼ਿਸ਼ ਵਾਲੀ ਸੀ। ਮੈਂ ਬੇਨਤੀ ਕਰਾਂ ਕਿ ਜਦੋਂ ਕਿਹਾ ਮਹਾਰਾਜ ਬਾਦਸ਼ਾਹ ਨਹੀਂ ਸੰਗਤ ਦੇ ਲੋਚਾ ਕਹਿ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਕਹਿੰਦੇ ਨੇ ਜੇ ਸੰਗਤ ਕਹੇਗੀ ਤੇ ਆਪਾਂ ਜ਼ਰੂਰ ਜਾਵਾਂਗੇ। ਮੇਰੇ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਚੱਲੇ, ਪਿੱਛੋਂ ਸੰਗਤ ਆਈ, ਸਤਿਗੁਰੂ ਨੇ ਇੱਕ ਪੜਾ ਕੀਤਾ। ਮੈਂ ਸਿਰਫ ਬੇਨਤੀ ਕਰਨੀ ਹੈ, ਅੰਮ੍ਰਿਤ ਦ੍ਰਿਸ਼ਟ ਸ਼ੱਕ ਕਰਨ ਵਾਲਿਆਂ ਨੂੰ ਵੀ ਗੁਰੂ ਨੇ ਪਾਰ ਕਰ ਦਿੱਤਾ। ਸ਼ੱਕ ਕਰਨ ਵਾਲੇ ਝੁਕੇ, ਮਹਾਰਾਜ ਜੀ ਪੰਜੋਖਰੇ ਆਉਂਦੇ ਨੇ, ਤੁਹਾਨੂੰ ਇਸ ਘਟਨਾ ਤੋਂ ਸਾਰੇ ਜਾਣੂ। ਸੰਗਤ ਬਹੁਤ, ਮੈਂ ਤਾਂ ਇਹ ਅੱਜ ਤਿੰਨ ਗੱਲਾਂ ਸਿਰਫ ਲਈਆਂ ਨੇ ਕਿ ਹਰ ਬੰਦਾ ਸ਼ੱਕ ਕਰੀ ਗਿਆ ਜਿੱਥੇ ਮਹਾਰਾਜ ਗਏ, ਪਰ ਸਤਿਗੁਰੂ ਹਰ ਸ਼ੰਕਾ ਕਰਨ ਵਾਲੇ ਦੇ ਅੰਦਰ ਦੇ ਸ਼ੰਕੇ ਨੂੰ ਨਿਵਿਰਤ ਕਰੇਗੇ। ਮਹਾਰਾਜ ਪੰਜੋਖਰਾ ਜਾਂਦੇ, ਉਹ ਪੰਜੋਖਰਾ ਸਾਹਿਬ ਬਣ ਗਿਆ ਜਦੋਂ ਮੇਰੇ ਬਾਲਾ ਪ੍ਰੀਤਮ ਦੇ ਉੱਥੇ ਚਰਨ ਪੈ ਗਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਤੇ ਉਹ ਪੰਡਿਤ ਜਿਹਦੇ ਮਨ ਚ ਹੰਕਾਰ ਹੈ, ਲਾਲ ਚੰਦ ਪੁੱਛਦਾ ਇਹ ਭੀੜ ਕਾਹਦੀ? ਕਹਿਣ ਲੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਆਏ। ਆਖਦਾ ਉਮਰ ਦੱਸਦੇ ਨੇ, ਆਰਬਲਾ ਦੱਸੀ, ਹੱਸ ਕੇ ਕਹਿੰਦਾ ਜਿਵੇਂ ਬੰਦਾ ਮਸ਼ਕਰੀ ਕਰਦਾ, ਕਹਿੰਦਾ ਨਾਮ ਤਾਂ ਕ੍ਰਿਸ਼ਨ ਤੋਂ ਵੀ ਵੱਡਾ ਹਰਕ੍ਰਿਸ਼ਨ ਰਖਾ ਲਿਆ, ਮੱਥੇ ਟਿਕਵਾਉਂਦੇ ਪਏ ਨੇ ਕਿ ਹਾਂ ਕ੍ਰਿਸ਼ਨ ਦੀ ਗੀਤਾ ਦੇ ਅਰਥ ਕਰ ਸਕਦੇ ਨੇ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਜਿਹੜਾ ਬੰਦਾ ਅੱਖਰਾਂ ਦਾ ਬੋਧਕ ਗਿਆਨ ਹਾਸਲ ਕਰ ਜਾਏ, ਮੈਨੂੰ ਬਖਸ਼ ਦਿਆ ਜੇ, ਉਸ ਬੰਦੇ ਦੇ ਹੰਕਾਰ ਨੂੰ ਤੋੜਨਾ ਬੜਾ ਮੁਸ਼ਕਲ ਜੇ। ਭਾਂਡੇ ਮਾਂਜਣ ਵਾਲਾ ਤਾਂ ਬਖਸ਼ਿਸ਼ ਲੈ ਜੂਗਾ, ਜੋੜੇ ਝਾੜਨ ਵਾਲਾ ਕਿਰਪਾ ਲੈ ਜੂਗਾ, ਮੈਨੂੰ ਬਖਸ਼ ਦਿਆ ਜੇ। ਇੱਥੇ ਪੋਚੇ ਮਾਰਨ ਵਾਲਾ ਤੇ ਬਖਸ਼ਿਸ਼ ਲੈ ਜੂਗਾ, ਪਰ ਜਿਹੜਾ ਅੱਖਰ ਪੜ੍ਹ ਕੇ ਹੰਕਾਰੀ ਹੋ ਜਾਏ, ਉਹ ਗਿਆਨੀ ਇਸ ਤਰ੍ਹਾਂ ਖਾਲੀ ਰਹਿ ਜਾਂਦਾ ਜਿਵੇਂ ਮੀਂਹ ਪੈਣ ਤੋਂ ਬਾਅਦ ਟਿੱਬਾ ਖਾਲੀ ਦਾ ਖਾਲੀ ਹੁੰਦਾ। ਉਹਨੂੰ ਹੰਕਾਰ ਹੈ ਆਪਣੇ ਅੱਖਰਾਂ ਦਾ। ਬਾਬਾ ਜੀ ਨੇ ਤੇ ਇੱਕ ਸ਼ਬਦ ਵੀ ਵਰਤਿਆ, ਜੇਤਾ ਪੜ੍ਹਿਆ ਤੇ ਤਾਂ ਕੜਿਆ, ਕੜ ਜਾਂਦਾ ਅੰਦਰੋਂ ਬੰਦਾ, ਸਵਾਦ ਨਹੀਂ ਰਹਿੰਦਾ। ਉਹ ਮਹਾਰਾਜ ਜੀ ਦੇ ਕੋਲ ਚਲਾ ਜਾ, ਹੰਕਾਰੀ ਸੀ, ਨਮਸਕਾਰ ਨਹੀਂ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਿ ਨਾਮ ਤਾਂ ਤੁਸੀਂ ਹਰਕ੍ਰਿਸ਼ਨ ਦਿਖਾ ਲਿਆ। ਮੈਂ ਕਹਿੰਦਾ ਕਿਵੇਂ ਅਸ਼ਰਧਾ ਚ ਬੋਲਿਆ ਹੋਵੇਗਾ ਤਰਕ ਚੋਂ? ਸੱਚੀ ਸਰਕਾਰ ਨਿਮਰਤਾ ਦੇ ਪੁੰਜ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਨਾਮ ਹਰਕ੍ਰਿਸ਼ਨ ਤੇ ਕ੍ਰਿਸ਼ਨ ਦੀ ਗੀਤਾ ਦੇ ਅਰਥ ਕਰ ਸਕਦੇ ਹੋ? ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਅਸੀਂ ਕਰ ਦਿਆਂਗੇ, ਪਰ ਤੇਰੇ ਹੰਕਾਰ ਦੀ ਟੀਸੀ ਵਿਰ ਵੀ ਨਹੀਂ ਥੱਲੇ ਹੋਣੀ। ਤੂੰ ਕਹਿਣਾ ਇਹ ਤਾਂ ਗੁਰੂ ਪੁੱਤਰ ਸਨ ਜੀ। ਕਹਿਣ ਲੱਗੇ ਇੱਕ ਕੰਮ ਕਰ, ਜਿਸ ਬੰਦੇ ਤੇ ਤੈਨੂੰ ਭਰੋਸਾ ਕਿ ਬਿਲਕੁਲ ਉਜੱਡ ਮੂਰਖ ਹੈ, ਤੂੰ ਉਹਨੂੰ ਲੈ ਆ, ਗੁਰੂ ਨਾਨਕ ਦੀ ਕਿਰਪਾ ਵਰਤੇਗੀ ਤੇ ਮੂਰਖ ਵੀ ਗੀਤਾ ਦੇ ਅਰਥ ਕਰ ਜਾਣਗੇ। ਉਹ ਸਾਨੂੰ ਸਭ ਨੂੰ ਪਤਾ, ਛੱਜੂ ਝੀਰ ਨੂੰ ਲਿਆਂਦਾ, ਮੈਂ ਸਾਖੀ ਚ ਨਹੀਂ ਜ਼ਿਆਦਾ। ਮਹਾਰਾਜ ਜੀ ਨੇ ਅੰਮ੍ਰਿਤ ਦ੍ਰਿਸ਼ਟ ਕੀਤੀ, ਰਹਿਮਤ ਭਰੀ ਛੜੀ ਉਹਦੇ ਸਿਰ ਤੇ ਰੱਖੀ, ਤੇ ਕਹਿੰਦੇ ਨੇ ਸੱਚ ਉਹ ਜਿਹੜਾ ਬੋਲਾ ਗੁੰਗਾ ਜਿਹਨੂੰ ਸਮਝ ਕੋਈ ਨਹੀਂ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦ੍ਰਿਸ਼ਟੀ ਹੋਈ ਤੇ ਉਹਨੇ ਕਿਹਾ ਬੋਲ ਲਾਲ ਚੰਦ, ਕਿਹੜਾ ਅਧਿਆਇ, ਕਿਹੜਾ ਸ਼ਲੋਕ, ਕੀ ਪੁੱਛਣਾ ਚਾਹੁੰਦਾ? ਗੀਤਾ ਦੇ ਅਰਥ ਕੀਤੇ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਗੁਰਬਾਣੀ ਵਿੱਚ ਬਚਨ ਨੇ, ਜਦੋਂ ਗੁਰੂ ਅੰਮ੍ਰਿਤ ਦ੍ਰਿਸ਼ਟੀ ਕਰੇ ਤੇ ਇਹ ਗੁੰਗਿਆਂ ਨੂੰ ਵੀ ਵਖਿਆਨ ਕਰਤਾ ਬਣਾ ਦਿੰਦਾ ਹੈ, ਤੇ ਬਚ ਕੇ ਰਹੇ ਹੋ। ਜੇ ਕੋਈ ਸ਼ੱਕ ਕਰ ਪਵੇ ਤੇ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਮੂਰਖਾਂ ਦੀ ਤਰ੍ਹਾਂ ਰੋਲ ਦਿੰਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ ਤੇ ਕਈ ਵਾਰੀ ਵਿਦਵਾਨਾਂ ਤੋਂ ਭੁੱਲ ਕਰਾ ਕੇ ਉਹਨਾਂ ਨੂੰ ਮੂਰਖ ਬਣਾ ਦਿੰਦਾ ਹੈ। ਮੈਂ ਇੱਕ ਬੇਨਤੀ ਕਰਾਂ, ਮੂਰਖ ਉਹ ਸੁਧਰ ਜਾਏਗਾ, ਮੇਰੇ ਤੋਂ ਮੈਨੂੰ ਰਹਿਮਤ ਮਿਲੀ, ਤੇ ਵਿਦਵਾਨ ਭੁੱਲ ਕਰਕੇ ਛੇਤੀ ਨਹੀਂ ਜੇ ਸੁਧਰਦਾ, ਕਿਉਂਕਿ ਉਹਦਾ ਹੰਕਾਰ ਨਹੀਂ ਉਹਨੂੰ ਝੁਕਣ ਦਿੰਦਾ। ਮੈਂ ਬੇਨਤੀ ਕਰਾਂ, ਉਸ ਝੂਰ ਉੱਤੇ ਅੰਮ੍ਰਿਤ ਦ੍ਰਿਸ਼ਟੀ ਹੋਈ। ਸੰਖੇਪ ਜੀ, ਮਹਾਰਾਜ ਦਿੱਲੀ ਆਏ। ਜਦੋਂ ਸਤਿਗੁਰੂ ਦਿੱਲੀ ਪਹੁੰਚਦੇ ਨੇ, ਰਾਜਾ ਜੈ ਸਿੰਘ ਉਹਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ ਤੇ ਇਸ ਅਸਥਾਨ ਤੇ ਸਤਿਗੁਰੂ ਦੇ ਚਰਨ ਪਏ ਤੇ ਜਿਹੜੇ ਬਚਨ ਮਹਾਰਾਜ ਜੀ ਨੇ ਇੱਥੇ ਆਉਂਦਿਆਂ ਕਹਿ, ਮੈਂ ਉਹੀ ਬਚਨ ਕਹਿ ਕੇ ਸਮਾਪਤੀ ਕਰਾਂਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆ ਰਹੇ ਨੇ। ਰਾਜਾ ਜੈ ਸਿੰਘ ਦੀ ਪਟਰਾਣੀ ਨੂੰ ਇਹ ਸਮਝ ਪਈ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਨੇ, ਪਰ ਸੁਣਿਆ ਉਮਰ ਛੋਟੀ ਹੈ, ਬਾਲ ਵਰੇਸ਼ ਹੈ, ਤੇ ਕਹਿੰਦੇ ਉਹਦੇ ਮਨ ਚ ਸ਼ੰਕਾ ਬਣ ਗਿਆ। ਰਾਜੇ ਨੇ ਬੁਲਾਇਆ ਜ਼ਰੂਰ, ਪਿਆਰਿਓ ਸ਼ਰਧਾ ਨੂੰ ਪ੍ਰਤੀਤ ਨੂੰ ਕਾਇਮ ਰੱਖਣਾ ਰੱਬ ਦੀ ਕਿਰਪਾ ਹੋਵੇ ਤੇ ਤਾਂ ਉਹਦੇ ਮਨ ਚ ਵੀ ਬਣ ਗਿਆ ਉਮਰ ਛੋਟੀ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਹੈ ਨੇ। ਪਟਰਾਣੀ ਨੇ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ। ਉਹਨੇ ਗੋਲੀਆਂ ਵਾਲੇ ਮੈਲੇ ਕੱਪੜੇ ਪਾ ਲਏ ਤੇ ਪਟਰਾਣੀਆਂ ਵਾਲੇ ਬਸਤਰ ਉਹਨੇ ਗੋਲੀਆਂ ਨੂੰ ਪਹਿਨਾ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਆਏ ਤੇ ਗੁਰਮੁਖੋ ਸੱਚ ਇਹ ਵੇ, ਅਸੀਂ ਬੇਅਦਬੀ ਕਈ ਵਾਰੀ ਕਰਨੇ ਹਾਂ, ਪਰ ਮੇਰਾ ਗੁਰੂ ਹਰਕ੍ਰਿਸ਼ਨ ਸਾਹਿਬ ਫਿਰ ਵੀ ਬਖਸ਼ੀ ਜਾਂਦਾ। ਸਤਿਗੁਰੂ ਤੁਰੇ, ਹੱਥ ਚ ਛੜੀ ਇੱਕ ਇੱਕ ਦੇ ਸਿਰ ਤੇ ਰੱਖ ਕੇ ਕਹਿਣ ਲੱਗੇ, ਇਹ ਵੀ ਪਟਰਾਣੀ ਨਖੀ, ਤੂੰ ਵੀ ਪਟਰਾਣੀ ਨਖੀ, ਤੂੰ ਵੀ ਪਟਰਾਣੀ ਨਖੀ। ਤੇ ਜਿੱਥੇ ਪਟਰਾਣੀ ਮੈਲੇ ਕੱਪੜੇ ਪਾ ਕੇ ਨੀਵੀਂ ਪਾ ਕੇ ਗੋਲੀਆਂ ਦੀ ਤਰ੍ਹਾਂ ਬੈਠੀ ਸੀ, ਰੱਖ ਕੇ ਸਿਰ ਤੇ ਛੜੀ ਕਹਿਣ ਲੱਗੇ ਕਿ ਪੂਰਬਲੇ ਕੀਤੇ ਪੁੰਨਾ ਕਰਕੇ ਅੱਜ ਪਟਰਾਣੀ ਗਏ ਤੇ ਜਿਹੜੇ ਪਾਸੇ ਤੁਰ ਪਏ ਕਿਤੇ ਗੁਲਾਮੀ ਵਾਲੇ ਪਾਸੇ ਨਾ ਚਲੇ ਜਾਇਆ। ਗੁਰੂ ਤੇ ਸ਼ੱਕ ਕਰ ਬੈਠੇ। ਸਤਿਗੁਰੂ ਨੇ ਕਿਹਾ ਸ਼ੌਂਕ ਹੈ ਗੋਲੀ ਬੰਨ ਦਾ। ਜਦੋਂ ਪਟਰਾਣੀ ਨੂੰ ਕਿਹਾ, ਪਟਰਾਣੀ ਨੇ ਹਜ਼ੂਰ ਦੇ ਚਰਨ ਪਕੜ ਲਏ। ਮੈਂ ਇੱਥੇ ਇੱਕ ਬੇਨਤੀ ਕਰਾਂਗਾ, ਇਸੇ ਹੀ ਅਸਥਾਨ ਤੇ ਸਤਿਗੁਰੂ ਨੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ, ਰਾਜਾ ਜੈ ਸਿੰਘ ਇੱਕ ਗੱਲ ਚੇਤੇ ਰੱਖਿਓ, ਜਿਨ੍ਹਾਂ ਦਾ ਅੰਦਰ ਰੋਜ਼ ਗੁਰੂ ਤੇ ਪੂਰਨ ਭਰੋਸਾ ਕਰਦੇ ਉਹਨਾਂ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼ ਹੁੰਦੀ ਹੈ। ਭਰੋਸੇ ਵਾਲਿਆਂ ਦੇ ਨਾਲ ਗੁਰੂ ਰਹਿੰਦਾ ਤੇ ਜਿਹੜੇ ਬੇਪ੍ਰਤੀਤੇ ਹੋ ਜਾਣ ਉਹ ਅੰਦਰੋਂ ਸੁੱਕ ਜਾਂਦੇ ਹੁੰਦੇ। ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ, ਨਿਸ਼ਚਲ ਨਿਸ਼ਚੈ ਨਿਤ ਚਿਤ ਜਿਨ ਕਹਿ। ਮੈਂ ਦੋ ਤੁਕਾਂ ਕਹਿ ਕੇ ਸੰਪੰਨਤਾ ਕਰਨ ਲੱਗਾ। ਕਹਿਣ ਲੱਗੇ, ਸੁਣ ਰਾਜਨ, ਜਿਨ੍ਹਾਂ ਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੋਵੇ, ਨਿਸ਼ਚਲ ਨਿਸ਼ਚਾ ਨਿਤ ਚਿਤ ਜਿਨ ਕਹਿ। ਕਹਿਣ ਲੱਗੇ, ਭਾਈ ਗੁਰ ਨਾਨਕ ਸੁਖਦਾਈ ਤਿਨ ਕਹਿ। ਸੱਚ ਐਵੇਂ ਸੁੱਖਾਂ ਦਾ ਦਾਤਾ ਗੁਰੂ ਨਾਨਕ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਉਸ ਬਾਲਾ ਪ੍ਰੀਤਮ ਦੇ ਦਰ ਤੇ ਅੱਜ ਤੁਸੀਂ ਮੱਥੇ ਟੇਕ ਰਹੇ ਹੋ, ਜਿਹਨੂੰ ਧਿਆਇਆ ਵੀ ਜਿਹਨੂੰ ਡਿੱਠਿਆ ਵੀ। ਸੱਚ ਐਵੇਂ ਦੁੱਖ ਕੱਟੇ ਜਾਂਦੇ ਨੇ, ਕੱਲੇ ਦੁੱਖ ਹੀ ਨਹੀਂ ਕੱਟੇ ਜਾਂਦੇ, ਜਿਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖ ਲੈ ਉਹਨੂੰ ਮਹਾਂਪੁਰਖ ਬਣਾ ਦਿੰਦਾ। ਗੁਰੂ ਅਰਜੁਨ ਦੇਵ ਨੇ ਤਾਂ ਹੀ ਬਚਨ ਕਿਹਾ, ਗੁਰੂ ਕਿਰਪਾ ਕਰਨ ਦੇ ਇਹ ਬਖਸ਼ਿਸ਼ ਕਰਨ ਦੀਆਂ ਵਿਧੀਆਂ ਨੇ ਕਿ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ। ਸੰਤ ਬਸ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਤੋਂ ਅੰਮ੍ਰਿਤ ਦ੍ਰਿਸ਼ਟੀ ਦੀ ਜਾਂਚ ਨਾ ਕਰੀਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡਾ ਸਿਦਕ, ਸਾਡਾ ਭਰੋਸਾ, ਸਾਡਾ ਯਕੀਨ, ਸਾਡਾ ਵਿਸ਼ਵਾਸ, ਸਾਡਾ ਫੇਥ, ਸਾਡਾ ਬਲਾਇੰਡ ਫੇਥ ਇਹਨਾਂ ਕੋ ਤੇਰੇ ਤੇ ਬਣ ਜਾਏ। ਜਿੰਨੇ ਮਰਜ਼ੀ ਕੋਈ ਅਸ਼ਰਧਾ ਦੇ ਬੋਲ ਕਹੇ, ਪਰ ਸਾਡੀ ਆਤਮਾ ਵਿੱਚੋਂ ਆਵਾਜ਼ ਨਿਕਲੇ ਕਿ ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ। ਸਮੂਹ ਪ੍ਰਬੰਧਕ ਵੀਰਾਂ ਦਾ, ਇੱਥੋਂ ਦੇ ਸਮੂਹ ਸਟਾਫ ਦਾ, ਸਨਮਾਨਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਮੈਂ ਸਭ ਦਾ ਧੰਨਵਾਦੀ ਹਾਂ। ਬਾਲਾ ਪ੍ਰੀਤਮ ਦੇ ਦਰ ਤੇ 3 ਦਿਨ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। 3 ਦਿਨ ਮੇਰੇ ਤੋਂ ਬੋਲਦਿਆਂ ਕੋਈ ਲਫ਼ਜ਼, ਕੋਈ ਤਲਫ਼ਜ਼, ਕੋਈ ਸ਼ਬਦ ਕਿਸੇ ਦੇ ਹਿਰਦੇ ਨੂੰ ਜੇ ਕਿਤੇ ਠੇਸ ਪਹੁੰਚੀ ਹੋਵੇ ਤੇ ਮੈਂ ਗੁਰੂ ਹਜ਼ੂਰੀ ਚ ਦੋਨੋਂ ਹੱਥ ਜੋੜ ਕੇ ਖਿਮਾ ਮੰਗਾਂਗਾ। ਤੇ ਇੱਕ ਅਰਦਾਸ ਕਰਿਓ ਕਿ ਬਾਲਾ ਪ੍ਰੀਤਮ ਮਿਹਰ ਕਰਿਓ, ਮਰਦੇ ਦਮ ਤੱਕ ਅੰਦਰ ਦੀ ਭਾਵਨਾ, ਅੰਦਰ ਦੀ ਸ਼ਰਧਾ ਵਿੱਚ ਕਦੀ ਤਰੇੜ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।